बहादुर शाह और तारा आजम की लड़ाई हो रही है। भयानक ते घमासान जंग होया। तारा आजम दियां फौजां अदक ने बहादुर शाह की हार होण लगी है। भाई धर्म सिंह नूं कहिंदा अरदास करो, दसवें पातशाह जे हुण भी मेरी सहायता ना करनगे तां कदों करनगे। भाई धर्म सिंह जी ने अरदास कीती, कलगीधर पातशाह जी महाराज जी ने जंग दे मैदान विच पहुंचे हन। धर्म सिंह नूं दर्शन दित्ते, बहादुर शाह नूं दर्शन दित्ते, चिले ते दो तीर चाढ़ के इको वार कीता ते तारा आजम दे मत्थे विच तीर वजे ते पार चले गए और तारा आजम दी मौत हो गई। तारा आजम दे मरण दी देरी सी ते नाल दे होर भी इहदे कई सिपाह सलार मारे गए। आखिरकार तारा आजम दी हार हुई। इहदियां जितनियां फौजां सानू सारियां फौजां बहादुर शाह नूं आ मिलियां ने। बहादुर शाह बड़ा खुश है। वह तीर जिहड़े तारा आजम दे मत्थे च वजे ने इहने कढ के अपने कोल सांभ लए ने। उमरावां नूं पुछदा है तीर किस दे ने। सारे अफसरां दे तीरां दे नाल मिलाए पर यह तीर किसे नाल मेल नहीं खांदे। उमराव कहण लगे जी लगदा कोई फरिश्ते आए सन जिन्हां ने तुहाडी मदद कीती है। यह तीर तां किसे फरिश्ते दे ही जापदे ने। हुण बहादुर शाह नूं यह पता सी कि तीर कलगी धरदे ने, पर कट्टड़ मुतसबी मुसलमान ने सामने उन्हां दे सामने बोलिया नहीं। यह पिछां नूं वापस चलिया। जंग दे मैदान विच जित प्राप्त करके गुरु कलगीधर दी कृपा दा पात्र बन के बादशाह बनिया। सारी सल्तनत हिंदुस्तान दे राज भाग दा तख्त इहनूं प्राप्त होया। आओ मन बिरतियां एकाग्र करके दसवें पातशाह दा पवित्र इतिहास सरवण करिए। एकाग्रता बनाउण वास्ते गुरु चरणा दा ध्यान अपने हिरदयां च धारण करदे होए आखिए जी सतनाम श्री
वाहे गुरु साहिब जीओ,
सतनाम श्री
वाहे गुरु साहिब जीओ। दोहेरा केतक दिवस बिताए कै धर्म सिंह बुलवाए।
इसे तरह कुछ समा बतीत होया, कुछ दिन बतीत होए, ने सारे जंग दा सारा समान संभालिया, फौज संभाली, उन्हां नूं रुतबे दित्ते। जिहड़े सिपाही सन तारा आजम दी फौज विच उन्हां नूं अपनाया। तो कुछ दिन तां इहनूं सांभ संभाल करदे बीत गए ते कुछ दिनां बाद भाई धर्म सिंह जी जो पांच सिंघां दे समेत इहदी मदद वास्ते गुरु कलगीधर दे हुक्म नाले दे कोल आए सन, बहादुर शाह ने भाई धर्म सिंह जी नूं अपने कोल बुलाया है।
बहादुर शाह बहादुरा सब बिद ते समझाए।
शाह बहादुर यानी कि बहादुर शाह। बहादुर शाह ने जो इस वेले बादशाह बन चुका हिंदुस्तान दा, भाई धर्म सिंह जी नूं बड़ा सत्कार दिता, बड़ा अदब दिता, सत्कार दे के अपने पास अपने नजीक बिठाया है।
मैं अब जाऊं आगरे नगरं।
और भाई धर्म सिंह जी नूं समझाउंदिआं बहादुर शाह बोलिया, कहण लगा भाई धर्म सिंह जी हुण मैं इत्थों वापस आगरे नूं चलिआ हां, क्योंकि आगरे तो थोड़ा जिहा अगे जाइए चंबल की नदी वाले पासे जंग होया सी। उत्थों हुण बहादुर शाह पिछे मुड़ना चाहुंदा, आगरा भी इन्हां दी राजधानी रही है मुगल राज दी। तो कहण लगा मैं हुण वापस आगरे जा रहा,
करो संभारन लश्कर सगरंग।
और आगरे जाके मैं अपना सारा लश्कर संभालांगा, अपनी सारी फौज नूं संभालांगा। 22 लाख तो भी 22 लाख दे नेड़े फौज है। हुण इन्नी फौज नूं लामबंद करना, उन्हां नूं संभालना, उन्हां नूं इलाके वंडने, सारे राज दा बंदोबस्त करना, ये सारे काम करने सी बादशाह बहादुर शाह ने। नवें सिरों सारे काम होने सन, ਇਸ ਕਰਕੇ ਕਹਿੰਦਾ ਮੈਂ ਆਪਣੀ ਸਾਰੀ ਫੌਜ ਨੂੰ ਇੱਕ ਵਾਰੀ ਆਪਣੇ ਨਾਲ ਸੰਭਾਲ ਲਵਾਂ
ਤਾਂ ਬੈਠ ਕਰ ਲੈ ਬੂ ਦੇ ਬੂ
ਉੱਥੇ ਜਾ ਕੇ ਆਗਰੇ ਜਿਹੜਾ ਲੈਣ ਦੇਣ ਹੈ ਮੈਂ ਉੱਥੇ ਕਰਾਂਗਾ ਜਿਹੜੇ ਮੇਰੇ ਵੱਡੇ ਵੱਡੇ ਸਿਪਾਹ ਸਲਾਰ ਨੇ ਜਿਨ੍ਹਾਂ ਨੂੰ ਮੈਂ ਇਹ ਕਿਹਾ ਸੀ ਕਿ ਜੇ ਮੈਂ ਜੰਗ ਜਿੱਤ ਜਾਵਾਂਗਾ ਤੇ ਤੁਹਾਨੂੰ ਇਹ ਰੁਤਬੇ ਦਿਆਂਗਾ ਵਜ਼ੀਰੀਆਂ ਦਿਆਂਗਾ ਉਹਨਾਂ ਨੂੰ ਵਜ਼ੀਰੇ ਆਜ਼ਮ ਬਣਾਵਾਂਗਾ ਹੁਣ ਉਹ ਜਿਹੜਾ ਲੈਣ ਦੇਣ ਦਾ ਕੰਮ ਹੈ ਕਿਸੇ ਕੋਲੋਂ ਕੁਝ ਲੈਣਾ ਕਿਸੇ ਨੂੰ ਦੇਣਾ ਉਹ ਸਾਰਾ ਪ੍ਰਬੰਧ ਮੈਂ ਆਗਰੇ ਜਾ ਕੇ ਕਰਾਂਗਾ
ਸਭ ਸੂਬਨ ਸਭ ਥਾਨ ਪਠੈਬੂ
ਜਿੰਨੇ ਸੂਬੇ ਨੇ ਉਹਨਾਂ ਨੂੰ ਸਭ ਜਗਾਵਾਂ ਤੇ ਭੇਜਾਂਗਾ ਸਾਰੇ ਦੇਸ਼ ਦਾ ਪ੍ਰਬੰਧ ਕਰਨਾ ਸੂਬੇ ਨੇ ਤੇ ਉਹਨਾਂ ਸੂਬਿਆਂ ਦੇ ਵਿੱਚ ਵੱਖੋ ਵੱਖਰੇ ਸੂਬੇਦਾਰ ਭੇਜਣੇ ਨੇ ਫੌਜਾਂ ਭੇਜਣੀਆਂ ਨੇ ਮੁਹਿੰਮ ਵਾਸਤੇ ਤਾਂ ਜੋ ਕੋਈ ਵੀ ਬੰਦਾ ਮੇਰੇ ਤੋਂ ਬਾਗੀ ਨਾ ਰਹੇ
ਤੁਮ ਅਬ ਜਾਏ ਕਿਰਪਾ ਨਿਧ ਪਾਸੇ
ਭਾਈ ਧਰਮ ਸਿੰਘ ਜੀ ਮੈਂ ਇਧਰ ਤਿਆਰੀ ਕਰ ਲੈਣਾ ਇਹਨੇ ਨੂੰ ਤੁਸੀਂ ਗੁਰੂ ਕਲਗੀਧਰ ਕਿਰਪਾ ਨਿਧ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਜਾਓ
ਕਰੋ ਫਤਿਹ ਕੀ ਬਾਤ ਪ੍ਰਕਾਸ਼ੇ
ਉਹਨਾਂ ਦੇ ਕੋਲ ਜਾ ਕੇ ਮੇਰੇ ਜੰਗ ਜਿੱਤਣ ਦੀ ਗੱਲ ਦੱਸੋ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸੋ ਕਿ ਉਹਨਾਂ ਦੀ ਕਿਰਪਾ ਨਾਲ ਮੈਂ ਜੰਗ ਦੇ ਮੈਦਾਨ ਚ ਫਤਿਹ ਪ੍ਰਾਪਤ ਕੀਤੀ ਹੈ
ਮੋਹੇ ਬੰਦਗੀ ਜਾਏ ਸੁਣਾਓ
ਔਰ ਮੇਰੇ ਵੱਲੋਂ ਗੁਰੂ ਦਸਮੇਸ਼ ਦੇ ਚਰਨਾਂ ਵਿੱਚ ਬੰਦਗੀ ਕਰੀ ਮੇਰੇ ਵੱਲੋਂ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੀ
ਕਰ ਬੇਨਤੀ ਪੁਰ ਕੋ ਲੈ ਆਓ
ਔਰ ਮੇਰੇ ਵੱਲੋਂ ਬੇਨਤੀ ਕਰਕੇ ਦਸਵੇਂ ਪਾਤਸ਼ਾਹ ਜੀ ਨੂੰ ਤੂੰ ਦਿੱਲੀ ਵੱਲ ਵਾਪਸ ਲੈ ਕੇ ਆ ਕਿ ਸਤਿਗੁਰੂ ਜੀ ਦਿੱਲੀ ਆ ਜਾਣ ਮੈਂ ਉੱਥੇ ਸਤਿਗੁਰਾਂ ਦੇ ਨਾਲ ਮਿਲਾਪ ਕਰਾਂਗਾ
ਆਪਣਾ ਜਾਨੋ ਦਰਸ ਦਿਖਾਵੋ
ਔਰ ਮਹਾਰਾਜ ਜੀ ਨੂੰ ਮੇਰੇ ਵੱਲੋਂ ਬੇਨਤੀ ਕਰੋ ਕਿ ਬਹਾਦਰ ਸ਼ਾਹ ਬੇਨਤੀ ਕਰਦਾ ਹੈ ਕਿ ਹੇ ਬਾਜਾਂ ਵਾਲੇ ਕਲਗੀਧਰ ਪ੍ਰੀਤਮ ਜੀ ਕਿਰਪਾ ਕਰਕੇ ਮੈਨੂੰ ਆਪਣਾ ਜਾਣ ਕੇ ਆਪਣੇ ਦਰਸ਼ਨ ਵਿਖਾਓ ਆਪਣਾ ਜਾਣ ਕੇ ਮੈਨੂੰ ਆਪਣੇ ਪਵਿੱਤਰ ਪਾਵਨ ਦਰਸ਼ਨ ਦੇ ਕੇ ਕਿਰਤਾਰਥ ਕਰੋ
ਬਿਨਾਂ ਬਿਲਮ ਇਤ ਮਗ ਪਗ ਪਾਵੋ
ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਦਿੱਲੀ ਦੇ ਰਸਤੇ ਨੂੰ ਚੱਲ ਕੇ ਆਓ ਦਸਵੇਂ ਪਾਤਸ਼ਾਹ ਜੀ
ਸਿਰੇ ਪਾਓ ਪੰਚਨ ਕੋ ਦੀਨੇ ਚਲੇ ਸਿੰਘ ਜਿਤ ਗੁਰੂ ਪਰਬੀਨੇ
ਕਹਿ ਕੇ ਬਹਾਦਰ ਸ਼ਾਹ ਨੇ ਸਿਰੇ ਪਾਓ ਮੰਗਾਏ ਖਿਲਤਾ ਮੰਗਾਈਆਂ ਭਾਈ ਧਰਮ ਸਿੰਘ ਜੀ ਦੇ ਨਾਲ ਜੋ ਪੰਜ ਸਿੰਘ ਨੇ ਸਭ ਨੂੰ ਸਿਰੇ ਪਾਓ ਦਿੱਤੇ ਹਨ ਸਭ ਦਾ ਬਣਦਾ ਸਤਿਕਾਰ ਕੀਤਾ ਹੈ ਔਰ ਸਭ ਨੂੰ ਸੋਹਣੇ ਸਿਰੇ ਪਾਓ ਦੇ ਕੇ ਵਿਦਾ ਕੀਤਾ ਹੈ
ਚਲੇ ਸਿੰਘ ਜਿਤ ਗੁਰ ਪਰਮੀਨੇ
ਔਰ ਇਹ ਸਿੰਘ ਭਾਈ ਧਰਮ ਸਿੰਘ ਜੀ ਦੇ ਸਮੇਤ ਉਧਰ ਨੂੰ ਚੱਲ ਪਏ ਨੇ ਜਿੱਧਰ ਕਰੁਣਾ ਨਿਧ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਨ
ਦਿੱਲੀ ਪੁਰ ਕੈ ਮਗ ਚੱਲ ਆਏ
ਸਤਿਗੁਰੂ ਜੀ ਉਧਰੋਂ ਦਿੱਲੀ ਨੂੰ ਹੀ ਆ ਰਹੇ ਸਨ ਪਹਿਲਾਂ ਹੀ ਮਹਾਰਾਜ ਜੀ ਦਿੱਲੀ ਵਾਲੇ ਪਾਸੇ ਵੱਧ ਕੇ ਆ ਰਹੇ ਸਨ
ਮਿਲਿਓ ਧਰਮ ਸਿੰਘ ਸੀਸ ਨਿਵਾਏ
ਰਸਤੇ ਵਿੱਚ ਹੀ ਭਾਈ ਧਰਮ ਸਿੰਘ ਜੀ ਨਾਲ ਦੇ ਪੰਜ ਸਿੰਘਾਂ ਸਮੇਤ ਗੁਰੂ ਕਲਗੀਧਰ ਜੀ ਨੂੰ ਮਿਲੇ ਨੇ ਆ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿੱਚ ਨਮਸਕਾਰ ਕੀਤੀ ਹੈ
ਸਨਮੁਖ ਬੈਠਿਓ ਜੁਗ ਕਰ ਜੂਰੇ
ਭਾਈ ਧਰਮ ਸਿੰਘ ਜੀ ਸਤਿਗੁਰਾਂ ਦੇ ਸਨਮੁਖ ਬੈਠ ਗਏ ਦੋਵੇਂ ਹੱਥ ਜੋੜ ਕੇ
ਸ਼੍ਰੀ ਮੁਖ ਭਨਿਓ ਹੇਰੇਨ ਓਰੇ
ਮਹਾਰਾਜ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਇਹਨਾਂ ਵੱਲ ਤੱਕਿਆ ਕਿਰਪਾ ਦੇ ਘਰ ਵਿੱਚ ਆ ਕੇ ਇਹਨਾਂ ਵੱਲ ਵੇਖਿਆ ਤੇ ਬੋਲੇ ਹਨ
ਓਏ ਸੁਜਿਮ ਸੁਲਤਾਨੀ ਜੰਗ ਵਿਜੈ ਪਰਾਜੈ ਕਉ ਪ੍ਰਸੰਗ
ਮਹਾਰਾਜ ਜੀ ਕਹਿੰਦੇ ਹਾਂ ਧਰਮ ਸਿੰਘ ਜੀ ਤੁਸੀਂ ਬਾਦਸ਼ਾਹੀ ਸੁਲਤਾਨੀ ਜੰਗ ਜੋ ਹੋਇਆ ਉਹਦੇ ਸਾਖਸ਼ੀ ਹੋ ਤਾਰਾ ਆਜ਼ਮ ਤੇ ਬਹਾਦਰ ਸ਼ਾਹ ਦੇ ਜੰਗ ਦੇ ਸਾਖਸ਼ੀ ਤੁਸੀਂ ਕੋਲ ਵਿੱਚ ਵਰਤ ਕੇ ਵੇਖਿਆ ਤੇ ਜਿਵੇਂ ਉਹਨਾਂ ਦਾ ਸੁਲਤਾਨੀ ਜੰਗ ਹੋਇਆ ਕਿਸ ਦੀ ਜਿੱਤ ਹੋਈ ਹੈ ਕਿਸ ਦੀ ਹਾਰ ਹੋਈ ਹੈ
ਧਰਮ ਸਿੰਘ ਸੁਣ ਤਬੈ ਉਚਾਰੇ
ਸਾਨੂੰ ਦੱਸੋ ਕਿ ਕਿਵੇਂ ਜੰਗ ਹੋਇਆ ਕੌਣ ਹਾਰਿਆ ਕੌਣ ਜਿੱਤਿਆ ਤੋ ਭਾਈ ਧਰਮ ਸਿੰਘ ਜੀ ਨੇ ਹੱਥ ਜੋੜੇ ਤੇ ਕਲਗੀਧਰ ਜੀ ਦਾ ਸਵਾਲ ਸੁਣ ਕੇ ਬੋਲੇ
ਜਾਨ ਤੇ ਆਪ ਜਗਤ ਗਤ ਸਾਰੇ
ਲੱਗੇ ਹੇ ਸਤਿਗੁਰੂ ਜੀ ਤੁਸੀਂ ਸਾਰੇ ਜਗਤ ਦੀ ਗਤ ਭਲੀ ਪ੍ਰਕਾਰ ਨਾਲ ਜਾਣਦੇ ਹੋ ਤੁਹਾਡੇ ਕੋਲੋਂ ਕੋਈ ਵੀ ਕਿਸੇ ਪ੍ਰਕਾਰ ਦੀ ਗੱਲ ਲੁਕੀ ਛਿਪੀ ਨਹੀਂ ਹੋਈ
ਗੁਪਤ ਜੇਤਕ ਸਭ ਜਾਣੋ
ਜਿੰਨਾ ਵਿਦਤ ਹੈ ਗੁਪਤ ਹੈ ਪ੍ਰਗਟ ਹੈ ਸਭ ਕੁਝ ਆਪ ਦੀ ਜਾਣੀ ਜਾਣੋ ਸਤਿਗੁਰੂ ਦਸਵੇਂ ਪਾਤਸ਼ਾਹ ਐਸਾ ਤਾਂ ਕੁਝ ਵੀ ਵਾਕਿਆ ਨਹੀਂ ਜੋ ਤੁਹਾਡੇ ਕੋਲੋਂ ਛੁਪਿਆ ਹੋਵੇ, ਭਾਵੇਂ ਉਹ ਵਿਦਤ ਪ੍ਰਗਟ ਹੈ ਤੇ ਭਾਵੇਂ ਉਹ ਲੁਕਿਆ ਹੋਵੇ, ਸਭ ਕੁਝ ਤੁਸੀਂ ਜਾਣੀ ਜਾਣ ਜਾਣਦੇ ਹੋ।
ਪ੍ਰਭ ਜੀ ਤੁਮ ਤੇ ਕਉ ਨਾ ਛਾਨੋ।
ਗਰੀਬ ਨਵਾਜ ਸੱਚੇ ਪਾਤਸ਼ਾਹ, ਸੱਚੇ ਗਰੀਬ ਨਵਾਜ ਦਇਆ ਨਿਧ, ਤੁਹਾਡੇ ਤੋਂ ਕੁਝ ਵੀ ਛੁਪਿਆ ਨਹੀਂ ਹੋਇਆ, ਤੁਹਾਡੇ ਤੋਂ ਮਹਾਰਾਜ ਜੀ ਕੁਝ ਵੀ ਲੁਕਿਆ ਨਹੀਂ ਹੋਇਆ।
ਸਰਬ ਚਰਿਤ ਕੇ ਕਰਨੇ ਹਾਰੇ,
ਸਾਰੇ ਚਰਿਤਰਾਂ ਦੇ ਕਰਨ ਹਾਰ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਸਰਬ ਕਲਾ ਸਮਰੱਥ ਹੋ ਸਤਿਗੁਰੂ ਜੀ।
ਕਰਮ ਕਰਤ ਵੀ ਰਹੋ ਨਿਆਰੇ,
ਮਹਾਰਾਜ ਤੁਸੀਂ ਕਰਮ ਕਰਦੇ ਹੋਏ ਵੀ ਕਰਮਾਂ ਦੇ ਵਿੱਚ ਨਿਰਲੇਪ ਹੋ, ਕਰਮ ਕਰਦੇ ਹੋਏ ਵੀ ਕਰਮਾਂ ਦੇ ਵਿੱਚ ਨਿਰਲੇਪ ਹੋ ਕੇ ਵਰਤਦੇ ਹੋ।
ਇਸ ਤੇ ਹਮ ਕਹਿ ਸੁਣਾਏ,
ਫਿਰ ਵੀ ਜੇ ਤੁਹਾਡਾ ਹੁਕਮ ਹੋਇਆ ਤੇ ਸਾਡਾ ਫਰਜ਼ ਬਣਦਾ ਤੁਹਾਨੂੰ ਦੱਸਣਾ। ਵੈਸੇ ਆਪ ਜਾਣੀ ਜਾਣੋ ਜਾਣਦੇ ਹੋ, ਪਰ ਜੇ ਤੁਸੀਂ ਫਿਰ ਵੀ ਪੁੱਛਿਆ ਤੇ ਸਾਡਾ ਕਰਤੱਵ ਤੇ ਫਰਜ਼ ਬਣਦਾ ਆਪ ਜੀ ਦੇ ਪੁੱਛਣ ਅਨੁਸਾਰ ਦੱਸਣਾ ਮਹਾਰਾਜ। ਇਸ ਕਰਕੇ ਮੈਂ ਉੱਥੋਂ ਦੀ ਸਾਰੀ ਵਿਥਿਆ ਦੱਸਦਾ ਹਾਂ।
ਦੋਏ ਰਿਸ਼ਤੇ ਲਸ਼ਕਰ ਮੁੰਡਾਏ,
ਮਹਾਰਾਜ ਦੋਵਾਂ ਪਾਸਿਓਂ ਲਸ਼ਕਰ ਉਮੜ ਉਮੜ ਕੇ ਆਇਆ, ਉਧਰੋਂ ਤਾਰਾ ਆਜਮ ਦੀ ਫੌਜ, ਇਧਰੋਂ ਬਹਾਦਰ ਸ਼ਾਹ ਦੀ ਫੌਜ ਉਮੜ ਕੇ ਗਈ।
ਤੋਪ ਤੁਪਕ ਤੇ ਭਾਰਣ ਗਾਡੂ,
ਮਹਾਰਾਜ ਬੜਾ ਭਿਆਨਕ ਘਮਾਸਾਨ ਜੰਗ ਹੋਇਆ, ਬੜੀਆਂ ਤੋਪਾਂ ਚੱਲੀਆਂ, ਬੰਦੂਕਾਂ ਚੱਲੀਆਂ।
ਭੂਤ ਪਰਾਜੈ ਹਿਰਤ ਠਾਂਡੂ,
ਮਹਾਰਾਜ ਸਾਹਮਣੇ ਵੇਖਿਆ ਜਾ ਰਿਹਾ ਸੀ ਕੌਣ ਜਿੱਤੇਗਾ ਕੌਣ ਹਾਰੇਗਾ।
ਭੂਤ ਪਰਾਜੈ ਹਿਰਤ ਠਾਂਡੂ, ਦੀਨ ਹੋਏ ਕੈ ਬੋ ਕੇ ਗਿਆਓ, ਤਬ ਰਾਵਰ ਨੇ ਦਰਸ ਦਿਖਾਇਓ।
ਬਹਾਦਰ ਸ਼ਾਹ ਨੇ ਜਦੋਂ ਸਾਹਮਣੇ ਵੇਖਿਆ ਵੀ ਇਹਦੀ ਹਾਰ ਹੋਣ ਲੱਗੀ ਹੈ, ਤੋ ਦੀਨ ਹੋ ਕੇ ਨੇ ਕਗਿਆ ਕੇ ਬੇਨਤੀ ਕੀਤੀ, ਰੋ ਕੇ ਤਰਲਾ ਕੀਤਾ। ਫਿਰ ਮਹਾਰਾਜ ਦਸਵੇਂ ਪਾਤਸ਼ਾਹ ਤੁਸੀਂ ਜੰਗ ਦੇ ਮੈਦਾਨ ਚ ਆ ਕੇ ਦਰਸ਼ਨ ਦਿੱਤੇ, ਤੁਸੀਂ ਰਣ ਭੂਮੀ ਵਿਚ ਆ ਕੇ ਆਪਣੇ ਦੀਦਾਰ ਵਿਖਾਏ।
ਤਾਰਾ ਆਜ਼ਮ ਤੁਰਤ ਸੰਘਾਰਾ,
ਤੁਰਤੀ ਤਾਰਾ ਆਜ਼ਮ ਨੂੰ ਮਹਾਰਾਜ ਤੁਸੀਂ ਆਪਣੇ ਕਮਾਨ ਵਿਚੋਂ ਚੱਲੇ ਹੋਏ ਤੀਰਾਂ ਨਾਲ ਮਾਰ ਮੁਕਾਇਆ।
ਬਜਿਓ ਵਿਜੈ ਕੋ ਤਬੈ ਨਗਾਰਾ,
ਜਦੋਂ ਤਾਰਾ ਆਜ਼ਮ ਮਰਿਆ ਉਹਦੇ ਮਰਨ ਦੀ ਦੇਰੀ ਸੀ, ਉਸੇ ਵੇਲੇ ਜਿੱਤ ਦੇ ਨਗਾਰੇ ਵੱਜ ਗਏ, ਉਸੇ ਵੇਲੇ ਜਿੱਤ ਦੇ ਨਿਸ਼ਾਨ ਝੂਲਣ ਲੱਗ ਪਏ।
ਮਨ ਮਿਲੇ ਸੂਬੇ ਬਿਸਮਦਾਏ,
ਜਿੰਨੇ ਸੂਬੇ ਸਨ ਜਿੰਨੇ ਵੱਡੇ ਵੱਡੇ ਨਵਾਬ ਸਨ ਉਹ ਸਾਰੇ ਫਿਰ ਬਾਦਸ਼ਾਹ ਬਹਾਦਰ ਸ਼ਾਹ ਨੂੰ ਆ ਕੇ ਮਿਲ ਗਏ।
ਕਿਆ ਬਹਾਦਰ ਸਲਤਨ ਪਾਏ,
ਇਸ ਤਰ੍ਹਾਂ ਮਹਾਰਾਜ ਬਹਾਦਰ ਸ਼ਾਹ ਨੂੰ ਸਾਰੀ ਸਲਤਨਤ ਪ੍ਰਾਪਤ ਹੋਈ ਹੈ, ਸਾਰੀ ਬਾਦਸ਼ਾਹਤ ਹਿੰਦੁਸਤਾਨ ਦਾ ਤਖਤ ਪ੍ਰਾਪਤ ਹੋਇਆ ਹੈ।
ਹਮਕੋ ਰੁਖਸਦ ਕਰੇ ਪਠਾਏ,
ਮਹਾਰਾਜ ਜਦੋਂ ਉਹਨੂੰ ਸਾਰਾ ਰਾਜ ਭਾਗ ਪ੍ਰਾਪਤ ਹੋ ਗਿਆ ਤੋ ਬਾਦਸ਼ਾਹ ਬਹਾਦਰ ਸ਼ਾਹ ਨੇ ਫਿਰ ਸਾਨੂੰ ਸਿਰੇ ਪਾਓ ਦੇ ਕੇ ਬੜਾ ਭਾਰੀ ਅਦਬ ਤੇ ਸਤਿਕਾਰ ਦੇ ਕੇ ਆਪਣੇ ਕੋਲੋਂ ਵਿਦਾ ਕਰਕੇ ਤੁਹਾਡੇ ਪਾਸ ਭੇਜਿਆ ਹੈ।
ਤੁਮਕੋ ਬਹੁਤ ਬੰਦਗੀ ਗਾਏ,
ਔਰ ਮਹਾਰਾਜ ਬਹਾਦਰ ਸ਼ਾਹ ਨੇ ਆਪ ਦੇ ਚਰਨਾਂ ਤੇ ਬੜੀ ਭਾਰੀ ਬੰਦਗੀ ਪ੍ਰਗਟ ਕੀਤੀ ਹੈ, ਤੁਹਾਡੇ ਚਰਨਾਂ ਵਿਚ ਬੜੀ ਸਨਿਮਰ ਬੇਨਤੀ ਭੇਜੀ ਹੈ।
ਫਿਰੋ ਆਗਰੇ ਨਗਰ ਮਜਾਰਾ, ਤੇ ਦਰਸ਼ਨ ਕਰ ਦੇ ਉਦਾਰਾ।
ਕਹਿਣ ਲੱਗਾ ਕਿ ਮੈਂ ਹੁਣ ਆਗਰੇ ਜਾ ਰਿਹਾ, ਸਤਿਗੁਰਾਂ ਨੂੰ ਬੇਨਤੀ ਕਰੋ ਕਿ ਕਲਗੀਧਰ ਪਾਤਸ਼ਾਹ ਜੀ ਮੈਨੂੰ ਆਣ ਕੇ ਦਰਸ਼ਨ ਦੇਣ, ਮੈਨੂੰ ਦੀਦਾਰ ਦੇ ਕੇ ਨਿਹਾਲ ਕਰਨ।
ਸੁਣ ਕੇ ਸ਼੍ਰੀ ਪ੍ਰਭ ਕੋਚ ਕਰਨ ਤੇ,
ਸੁਣ ਕੇ ਬਹਾਦਰ ਸ਼ਾਹ ਦੀ ਬੇਨਤੀ ਭਾਈ ਧਰਮ ਸਿੰਘ ਦੀ ਜ਼ੁਬਾਨੀ ਸੁਣੀ ਹੈ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਲੀ ਵੱਲ ਨੂੰ ਵਧਣਾ ਕੀਤਾ, ਪ੍ਰਸਥਾਨ ਕੀਤਾ ਹੈ।
ਦਿੱਲੀ ਪੁਰ ਦਿਸ਼ ਕੋ ਗਮਨੰਤੇ,
ਮਹਾਰਾਜ ਦਿੱਲੀ ਨਗਰ ਵਾਲੇ ਪਾਸੇ ਵਧਦੇ ਜਾ ਰਹੇ ਹਨ।
ਨਗਰ ਗ੍ਰਾਮ ਬਨ ਸੈਲ ਵਿਸਾਲੇ,
ਰਸਤੇ ਵਿਚ ਬਹੁਤ ਸਾਰੇ ਨਗਰ ਆਉਂਦੇ ਨੇ, ਬਹੁਤ ਸਾਰੇ ਸ਼ਹਿਰ ਆਉਂਦੇ ਨੇ, ਛੋਟੇ ਪਿੰਡ ਵੱਡੇ ਗ੍ਰਾਮ ਆਉਂਦੇ ਹਨ।
ਕਰਤ ਜਾਤ ਸ਼੍ਰੀ ਪ੍ਰਭ ਸੁਖ ਨਾਲੇ,
ਸੁਖ ਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਇੱਦਾਂ ਸੈਲ ਕਰਦੇ ਜਾ ਰਹੇ ਨੇ ਗ੍ਰਾਮਾਂ ਨਗਰਾਂ ਦੀ, ਬਹੁਤ ਸਾਰੇ ਜੀਵਾਂ ਦੀ ਕਲਿਆਣ ਕਰਦੇ ਜਾ ਰਹੇ ਨੇ ਕਲਗੀਧਰ ਜੀ।
ਨਿਕਟ ਰਹੋ ਪੁਰ ਸੁਨ ਸੁਧ ਸਾਰੇ, ਆਈ ਚੱਲ ਸਤਿਗੁਰ ਅਸਵਾਰੇ।
ਉਧਰ ਦਿੱਲੀ ਦੇ ਨੇੜੇ ਜਦੋਂ ਸਤਿਗੁਰੂ ਜੀ ਪਹੁੰਚੇ, ਦਿੱਲੀ ਵਾਲੇ ਵਾਸੀਆਂ ਨੂੰ ਪਤਾ ਲੱਗਾ ਕਿ ਸਤਿਗੁਰੂ ਕਲਗੀਧਰ ਜੀ ਦੀ ਸਵਾਰੀ ਦਿੱਲੀ ਨਗਰ ਦੇ ਨੇੜੇ ਆ ਪਹੁੰਚੀ ਹੈ।
ਸੁਣ ਸਿੱਕਨ ਮਨ ਉਪਜਿਓ ਚਾਓ,
ਸਿੱਖਾਂ ਦੇ ਮਨਾਂ ਵਿਚ ਚਾਓ ਪੈਦਾ ਹੋ ਗਿਆ, ਦਿੱਲੀ ਦੀ ਸੰਗਤ ਦੇ ਹਿਰਦਿਆਂ ਦੇ ਵਿੱਚ ਉਮਾ ਪੈਦਾ ਹੋ ਗਿਆ।
ਦਰਸ਼ਨ ਇਹ ਤੇ ਚਲੇ ਅਗਵਾਓ।
ਉਸੇ ਵਕਤ ਨਗਰ ਦੇ ਵਿੱਚੋਂ ਆਲੇ ਦੁਆਲੇ ਹੋਰ ਜਿਹੜੇ ਗ੍ਰਾਮ ਨਗਰ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਸਿੱਖ ਨਿਕਲ ਕੇ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਤੱਕ ਗਾਡੀ ਪਰ ਚੜੇ ਧਾਏ,
ਕਈ ਆਪਣੇ ਗੱਡਿਆਂ ਤੇ ਸਵਾਰ ਹੋ ਕੇ ਆਏ ਨੇ ਅੱਗੇ ਚੱਲਣ ਵਾਸਤੇ ਸਤਿਗੁਰਾਂ ਦਾ ਸਵਾਗਤ ਕਰਨ ਲਈ।
ਸਿੰਦਨ ਪਰ ਚੜੇ ਭਜਾਏ,
ਕੋਈ ਰਥਾਂ ਭਜਾ ਕੇ ਆ ਰਿਹਾ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ।
ਤੱਕ ਤੁਰੰਗਨ ਪਰ ਚੜ ਚਾਲੇ,
ਘੋੜਿਆਂ ਤੇ ਸਵਾਰ ਹੋ ਕੇ ਆਏ ਹਨ।
ਘਨੇ ਪਦਾਂਤੀ ਭਾਉ ਵਿਸਾਲੇ,
ਕਈ ਪੈਦਲ ਚੱਲ ਕੇ ਆਏ ਨੇ ਬੜੇ ਭਾਉ ਨਾਲ ਬੜੇ ਪ੍ਰੇਮ ਨਾਲ।
ਅਨਕੇ ਕੋਰਨ ਕੋ ਕਰ ਧਾਰੇ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਸਿੱਖਾਂ ਨੇ ਹੱਥਾਂ ਵਿੱਚ ਪਕੜੀਆਂ ਹੋਈਆਂ ਨੇ ਜੋ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰਨ ਲਈ ਲਿਆਏ ਹਨ।
ਮਿਲੇ ਜਾਏ ਮਾਰਗ ਅਗਵਾਰੇ,
ਅੱਗੇ ਆ ਕੇ ਰਸਤੇ ਦੇ ਵਿੱਚ ਹੀ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਇਹ ਸਾਰੀ ਸੰਗਤ ਸਾਰੇ ਸਿੱਖ ਮਿਲੇ ਨੇ।
ਦਰਸ਼ਨ ਕਰ ਕਰ ਭਾਉ ਤਰੰਤੇ,
ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਭਾਵਨਾ ਪ੍ਰਗਟ ਕਰਦੇ ਨੇ, ਆਪਣੇ ਹਿਰਦੇ ਵਿੱਚ ਪ੍ਰੇਮ ਧਰਦੇ ਹਨ।
ਚਰਨ ਸਰੋਜਨ ਸੀਸ ਰਖੰਤੇ,
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਆਦਬ ਬੜੇ ਸਤਿਕਾਰ ਸਹਿਤ ਸੀਸ ਝੁਕਾਉਂਦੇ ਨੇ, ਮਹਾਰਾਜ ਜੀ ਦੇ ਚਰਣਾ ਤੇ ਨਮਸਕਾਰ ਕਰਦੇ ਹਨ।
ਅਸਤਰ ਵਿਭੂਖਣ ਦਰਬੇ ਉਦਾਰਾ,
ਅਨੇਕਾਂ ਪ੍ਰਕਾਰ ਦੇ ਵਸਤਰ ਗਹਿਣੇ ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਮਾਇਆ ਆਦਿਕ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਨੇ।
ਅਰਪੈ ਪ੍ਰਭ ਕੋ ਕਈ ਹਜ਼ਾਰਾਂ,
ਹਜ਼ਾਰਾਂ ਰੁਪਈਆ ਮਹਾਰਾਜ ਜੀ ਦੇ ਚਰਨਾਂ ਵਿਚ ਲਿਆ ਲਿਆ ਕੇ ਅਰਪਣ ਕਰਦੇ ਹਨ।
ਸਭ ਕੀ ਕਰੀ ਭਾਵਨਾ ਪੂਰੀ,
ਭਾਵਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨ ਕਰਦੇ ਨੇ। ਜਿਹੜਾ ਜਿਹੜਾ ਮਾਈ ਭਾਈ ਆ ਰਿਹਾ ਮਹਾਰਾਜ ਜੀ ਦੇ ਦਰਸ਼ਨ ਕਰਦਾ, ਸਭ ਦੀਆਂ ਮਨੋ ਕਾਮਨਾਵਾਂ ਸਭ ਦੀਆਂ ਭਾਵਨਾਵਾਂ ਮਹਾਰਾਜ ਜੀ ਪੂਰਨ ਕਰਦੇ ਹਨ।
ਕਿਰਪਾ ਦ੍ਰਿਸ਼ਟੀ ਅਵਲੋਕ ਤਰੂਰੀ,
ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਗਰੀਬ ਨਵਾਜ ਜੀ ਵੇਖਦੇ ਨੇ ਸਭ ਵੱਲ।
ਯਮਨਾ ਪਾਰ ਕਰਿਓ ਪ੍ਰਭ ਡੇਰਾ, ਲੱਗਿਓ ਦੀਵਾਨ ਖਾਲਸੇ ਕੇਰਾ।
ਜਮਨਾ ਦੇ ਪਾਰ ਦੇ ਪਾਸੇ ਮਹਾਰਾਜ ਜੀ ਨੇ ਡੇਰਾ ਕੀਤਾ। ਜਮਨਾ ਪਾਰ ਆਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਰੇ ਨੇ, ਡੇਰਾ ਲੱਗਾ, ਸੈਂਕੜੇ ਲੋਕ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਏ ਨੇ ਦਰਸ਼ਨ ਕਰਨ ਵਾਸਤੇ।
ਆਵੇ ਜਾਏ ਨਗਰ ਨਰ ਨਾਰੀ,
ਨਗਰ ਦੇ ਦਿੱਲੀ ਵਾਸੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ ਨੇ, ਇੱਕ ਆ ਰਹੇ ਨੇ ਦਰਸ਼ਨ ਕਰਨ ਲਈ, ਇੱਕ ਦਰਸ਼ਨ ਕਰਕੇ ਵਾਪਸ ਜਾ ਰਹੇ ਨੇ। ਏਦਾਂ ਮੇਲਾ ਲੱਗ ਗਿਆ, ਇੱਕ ਵਾਰੀ ਇੰਨੀ ਸੰਗਤ ਆਈ ਹੈ।
ਗੁਰਮੂਰਤ ਪਰ ਹੈ ਬਲਿਹਾਰੀ,
ਦਸਵੇਂ ਪਾਤਸ਼ਾਹ ਦੀ ਮੂਰਤ ਬੜੀ ਸੁੰਦਰ ਹੈ ਔਰ ਗੁਰਦੇਵ ਦੀ ਸੋਹਣੀ ਮੂਰਤ ਨੂੰ ਵੇਖ ਵੇਖ ਸਭ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾ ਰਹੇ ਨੇ ਔਰ ਬਦੋ ਬਦੀ ਕਹਿ ਰਹੇ ਨੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੈ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਏਦਾਂ ਵਾਰੇ ਵਾਰੇ ਜਾ ਰਹੇ ਨੇ, ਬਲਿਹਾਰ ਜਾ ਰਹੇ ਨੇ ਗੁਰੂ ਸਾਹਿਬ ਦੀ ਮੂਰਤ ਤੋਂ।
ਇੱਕ ਦਿਨ ਡੇਰਾ ਗੁਰੂ ਟਿਕਾਇਓ,
ਇਸ ਤਰ੍ਹਾਂ ਇੱਕ ਦਿਨ ਮਹਾਰਾਜ ਜੀ ਨੇ ਜਮਨਾ ਪਾਰ ਹੀ ਡੇਰਾ ਰੱਖਿਆ ਹੈ।
ਪੁਨ ਕਰ ਜੋਰ ਸਿੱਖ ਗਨ ਆਇਓ,
ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖਾਂ ਦਾ ਗਣ ਆਇਆ, ਸਮੂਹ ਆਇਆ ਹੈ।
ਐਡੇ ਗੁਰ ਟਿਕ ਬੰਦਨ ਕੀਨ,
ਸਭ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕੀਤੀ ਔਰ ਗੁਰੂ ਚਰਨਾਂ ਵਿੱਚ ਬੈਠੇ ਹਨ।
ਖੁਸ਼ੀ ਕਰੀ ਸਭ ਪਰ ਸੁਖਲੀਨ,
ਮਹਾਰਾਜ ਜੀ ਨੇ ਸਭ ਤੇ ਆਪਣੀਆਂ ਖੁਸ਼ੀਆਂ ਕੀਤੀਆਂ ਨੇ, ਸਭ ਨੇ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਸੁਖ ਪ੍ਰਾਪਤ ਕੀਤੇ ਨੇ।
ਸ਼੍ਰੀ ਮੁਖ ਤੇ ਆਏ ਸੁਪੁਰਮਾਏ, ਹਮਕੋ ਦਿੱਲੀ ਦਿਓ ਦਿਖਾਏ।
ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਸਿੱਖਾਂ ਨੂੰ ਹੁਕਮ ਕੀਤਾ, ਕਹਿੰਦੇ ਸੁਣਿਆ ਦਿੱਲੀ ਬੜਾ ਵੱਡਾ ਸ਼ਹਿਰ ਹੈ, ਰਾਜਧਾਨੀ ਹੈ, ਪੁਰਾਣੇ ਸਮੇਂ ਤੋਂ ਇੱਥੋਂ ਰਾਜ ਚੱਲਦਾ ਰਿਹਾ, ਚਾਹੇ ਉਹ ਪਾਂਡਵਾਂ ਦਾ ਸਮਾਂ ਸੀ, ਤੇ ਬੜਾ ਵਿਸ਼ਾਲ ਨਗਰ ਹੈ ਦਿੱਲੀ, ਤੇ ਸਾਨੂੰ ਵੀ ਦਿੱਲੀ ਵਿਖਾਓ ਬਈ, ਦਿੱਲੀ ਵਾਲਿਓ। ਮਹਾਰਾਜ ਜੀ ਦਿੱਲੀ ਦੇ ਸਿੱਖਾਂ ਨੂੰ ਕਹਿੰਦੇ ਨੇ, ਕਹਿੰਦੇ ਹਾਂ ਬਈ ਦਿੱਲੀ ਵਾਲਿਓ, ਸਾਨੂੰ ਵੀ ਦਿੱਲੀ ਦੇ ਦਰਸ਼ਨ ਕਰਾਓ, ਅਸੀਂ ਵੀ ਦਿੱਲੀ ਨਗਰ ਫਿਰ ਕੇ ਵੇਖਣਾ ਚਾਹੁੰਦੇ ਹਾਂ।
ਕਿਲਾ ਬਾਜ਼ਾਰ ਆਦਿ ਸਭ ਥਾਨ
ਵੇਖਣਾ ਚਾਹੁੰਦੇ ਹਾਂ, ਦਿੱਲੀ ਦੇ ਬਣੇ ਹੋਏ ਵੱਡੇ ਕਿਲੇ, ਦਿੱਲੀ ਦੇ ਬਾਜ਼ਾਰ ਵੇਖਣਾ ਚਾਹੁੰਦੇ ਹਾਂ, ਬੜੇ ਸੁੰਦਰ ਬਾਜ਼ਾਰ ਸੁਣੇ ਹਨ।
ਸੁੰਦਰਤਾ ਸੁਣੀਐ ਬੋ ਕਾਨੇ,
ਬੜੀ ਸੁੰਦਰਤਾ ਸੁਣੀ ਐ ਦਿੱਲੀ ਦੀ, ਆਪਣੇ ਕੰਨਾਂ ਦੇ ਨਾਲ ਉਹ ਅਸੀਂ ਵੇਖਣਾ ਚਾਹੁੰਦੇ ਹਾਂ।
ਸੁਣ ਕੇ ਸਿੱਖਨ ਕੀ ਸਲਾਹੋ,
ਇਹ ਸੁਣ ਕੇ ਮਹਾਰਾਜ ਜੀ ਦੇ ਬਚਨ, ਜਦੋਂ ਸਤਿਗੁਰਾਂ ਆਖਿਆ ਵੀ ਅਸੀਂ ਦਿੱਲੀ ਵੇਖਣਾ ਚਾਹੁੰਦੇ ਹਾਂ, ਤੇ ਜਿਹੜੇ ਦਿੱਲੀ ਦੇ ਸਿੱਖ ਸਨ ਉਹਨਾਂ ਨੇ ਆਪਸ ਵਿੱਚ ਰਲ ਕੇ ਸਲਾਹ ਕੀਤੀ,
ਅਸਮੰਜਸ ਹਮਕੋ ਇਸਮਾਓ,
ਸਲਾਹ ਕਰਦੇ ਨੇ ਆਪਸ ਵਿੱਚ, ਕਹਿੰਦੇ ਇਹ ਤਾਂ ਸਾਡੇ ਵਾਸਤੇ ਬੜੀ ਅਸਮੰਜਸ ਦੀ ਗੱਲ ਹੈ, ਇਹ ਤਾਂ ਸਾਡੇ ਵਾਸਤੇ ਬਹੁਤ ਵੱਡੀ ਭਾਰੀ ਅਸਮੰਜਸ ਦੀ ਬਾਤ ਹੈ।
ਸੈਯਦ ਮੁਗਲ ਪਠਾਨ ਹਜ਼ਾਰੇ, ਜੰਗ ਕਰਤ ਸਤਿਗੁਰ ਨੇ ਮਾਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਜੰਗ ਕਰਦਿਆਂ ਬੜੇ ਬੜੇ ਸੈਯਦ, ਬੜੇ ਬੜੇ ਮੁਗਲ, ਬੜੇ ਬੜੇ ਵੱਡੇ ਪਠਾਨ ਉਹ ਰਣ ਭੂਮੀ ਵਿੱਚ ਮਹਾਰਾਜ ਜੀ ਨੇ ਮਾਰ ਮੁਕਾਏ ਹਨ।
ਕਿਸ ਕੋ ਪੁੱਤਰ ਭਤੀਜਾ ਭਰਾਤਾ,
ਉਹ ਜਿਹੜੇ ਦਸਵੇਂ ਪਾਤਸ਼ਾਹ ਨੇ ਮਾਰੇ ਨੇ ਰਣ ਭੂਮੀ ਵਿੱਚ, ਉਹਨਾਂ ਦਾ ਕੋਈ ਪੁੱਤਰ ਹੈ, ਉਹਨਾਂ ਦਾ ਕੋਈ ਭਤੀਜਾ ਹੈ।
ਪੁਰ ਮੈਂ ਬਾਸੈ ਕਿਸੋਂ ਜਮਾਤਾ,
ਉਹਨਾਂ ਦਾ ਕੋਈ ਜਵਾਈ ਹੈ, ਕੋਈ ਭਰਾ ਹੈ, ਤੇ ਉਹ ਦਿੱਲੀ ਵਿੱਚ ਰਹਿੰਦੇ ਨੇ ਸਾਰੇ, ਜਿਨ੍ਹਾਂ ਦੇ ਰਿਸ਼ਤੇਦਾਰ ਦਸਵੇਂ ਪਾਤਸ਼ਾਹ ਨੇ ਜੰਗ ਦੇ ਮੈਦਾਨ ਚ ਮਾਰੇ ਨੇ, ਉਹ ਇੱਥੇ ਹੀ ਰਹਿੰਦੇ ਨੇ, ਦਿੱਲੀ ਦੇ ਨਗਰ ਦੇ ਵਿੱਚ ਹੀ ਬਾਜ਼ਾਰਾਂ ਵਿੱਚ ਰਹਿੰਦੇ ਹਨ।
ਇਤਿਆਦਿਕ ਸੰਬੰਧੀ ਕਨੇ, ਜਿਨਕੇ ਰਣ ਮੈਂ ਸਤਿਗੁਰ ਹਨੇ।
ਇਤਿਆਦਿਕ ਬੜੇ ਸੰਬੰਧੀ ਜਿਹੜੇ ਗੁਰੂ ਸਾਹਿਬ ਜੀ ਨੇ ਜੰਗ ਦੇ ਮੈਦਾਨ ਵਿੱਚ ਉਹਨਾਂ ਦੇ ਮਾਰ ਮੁਕਾਏ ਨੇ, ਬੜੇ ਬੜੇ ਸਈਦਾਂ ਮੁਗਲਾਣਾ ਮੁਗਲਿਆਂ ਮੁਗਲਾਂ ਦੇ ਜਿਹੜੇ ਰਿਸ਼ਤੇਦਾਰ ਸੰਬੰਧੀ ਨੇ ਉਹ ਮਹਾਰਾਜ ਜੀ ਨੇ ਰਣ ਭੂਮੀ ਵਿੱਚ ਮਾਰੇ ਨੇ, ਉਹ ਸਾਰੇ ਉਹਨਾਂ ਦੇ ਰਿਸ਼ਤੇਦਾਰ ਇੱਥੇ ਦਿੱਲੀ ਨਗਰ ਵਿੱਚ ਰਹਿੰਦੇ ਹਨ।
ਸੋਰ ਕ੍ਰੋਧੈ ਜਵੈ ਨਿਹਾਰੈ,
ਜਦੋਂ ਸਤਿਗੁਰੂ ਜੀ ਨੂੰ ਅਸੀਂ ਦਿੱਲੀ ਦੇ ਬਾਜ਼ਾਰਾਂ ਵਿੱਚ ਲੈ ਕੇ ਜਾਵਾਂਗੇ, ਉਹ ਜਦੋਂ ਵੇਖਣਗੇ ਦਸਵੇਂ ਪਾਤਸ਼ਾਹ ਨੂੰ ਵੇਖ ਕੇ ਗੁੱਸਾ ਕਰਨਗੇ, ਉਹ ਦਸਵੇਂ ਪਾਤਸ਼ਾਹ ਦੀ ਸਵਾਰੀ ਵੇਖ ਕੇ ਈਰਖਾ ਕਰਕੇ ਗੁੱਸੇ ਨਾਲ ਭਰਨਗੇ।
ਵੈ ਕਰ ਇਕੱਠੇ ਸ਼ਸਤਰ ਪ੍ਰਹਾਰੈ,
ਹੋ ਸਕਦਾ ਇਕੱਠੇ ਹੋ ਕੇ ਹਮਲਾ ਹੀ ਕਰ ਦੇਣ, ਕਿਤੇ ਸ਼ਸਤਰ ਚੁੱਕ ਕੇ ਹਮਲਾ ਹੀ ਨਾ ਬੋਲ ਦੇਣ।
ਅਬ ਰੰਗ ਮਰਿਓ ਪੁੱਤਰ ਤਿਸ ਕੀੜਾ,
ਕਿਉਂਕਿ ਔਰੰਗਜ਼ੇਬ ਬਾਦਸ਼ਾਹ ਮਰ ਚੁੱਕਾ ਹੈ, ਉਹਦਾ ਜਿਹੜਾ ਪੁੱਤਰ ਹੈ
ਹੋਇਓ ਨਹੀਂ ਪ੍ਰਤਾਪ ਛੇਰਾ,
ਉਹਦਾ ਹਾਲੇ ਪ੍ਰਤਾਪ ਨਹੀਂ ਪੂਰਾ ਬਣਿਆ, ਹਾਲੇ ਬਹਾਦਰ ਸ਼ਾਹ ਨਵਾਂ ਨਵਾਂ ਬਾਦਸ਼ਾਹ ਬਣਿਆ, ਉਹਦਾ ਤਾਂ ਹਾਲੇ ਪੂਰਾ ਪ੍ਰਤਾਪ ਨਹੀਂ ਬਣਿਆ, ਹਾਲੇ ਤੱਕ ਉਹਦਾ ਪੂਰਾ ਬੋਲਬਾਲਾ ਨਹੀਂ ਹੋਇਆ।
ਮੈਂ ਪੈਸਾ ਰਹਿ ਮਰੈ ਕੇ ਮਾਰੈ,
ਇਸ ਕਰਕੇ ਦਿੱਲੀ ਦੇ ਜਿਹੜੇ ਲੋਕ ਨੇ ਹਾਲੇ ਬਾਗੀ ਨੇ, ਤੇ ਹੋ ਸਕਦਾ ਉਹ ਬਾਦਸ਼ਾਹ ਬਹਾਦਰ ਸ਼ਾਹ ਦਾ ਡਰ ਨਾ ਮੰਨਣ, ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਦਿੱਲੀ ਵੇਖਣ ਜਾਣ ਤੇ ਉਹ ਹਮਲਾ ਬੋਲ ਦੇਣ, ਉਹ ਮਰਨ ਮਰਾਉਣ ਤੇ ਆ ਜਾਣ।
ਜੰਗ ਤਬ ਕੋ ਅਟਕਾਰ,
ਜੇ ਜੰਗ ਛਿੜ ਗਿਆ ਦਿੱਲੀ ਸ਼ਹਿਰ ਦੇ ਅੰਦਰ ਤੇ ਫਿਰ ਕੌਣ ਰੋਕੇਗਾ, ਕੌਣ ਅਟਕਾਵੇਗਾ।
ਯਾਂ ਤੇ ਪ੍ਰਭ ਕੋ ਤਰੀ ਚੜਾਵੋ, ਸ਼੍ਰੀ ਜਮਨਾ ਵਿੱਚ ਕੋ ਲੈ ਜਾਵੋ।
ਇਹਨਾਂ ਨੇ ਸਲਾਹ ਕੀਤੀ, ਕਹਿੰਦੇ ਆਪਾਂ ਗੁਰੂ ਜੀ ਨੂੰ ਦਿੱਲੀ ਦੇ ਬਾਜ਼ਾਰ ਅੰਦਰ ਨਹੀਂ ਲੈ ਕੇ ਜਾਣਾ, ਗੁਰੂ ਜੀ ਨੂੰ ਇੱਕ ਕਿਸ਼ਤੀ ਤੇ ਸਵਾਰ ਕਰੀਏ, ਤੇ ਜਿਹੜੀ ਨਾਲ ਨਾਲ ਜਮਨਾ ਨਦੀ ਵਹਿੰਦੀ ਹੈ, ਜਮਨਾ ਦੇ ਵਿੱਚ ਮਹਾਰਾਜ ਜੀ ਦੀ ਕਿਸ਼ਤੀ ਲੈ ਚੱਲੀਏ, ਉਹਨਾਂ ਨੂੰ ਬਿਠਾ ਕੇ ਤੇ ਜਮਨਾ ਚ ਸੈਰ ਕਰਾ ਦਈਏ।
ਨਿਕਟ ਨਿਕਟ ਕੇ ਸਗਲ ਮਕਾਨਾ,
ਤੇ ਜਮਨਾ ਨਦੀ ਦੇ ਕੰਢੇ ਦੇ ਨੇੜੇ ਨੇੜੇ ਜਿੰਨੇ ਮਕਾਨ ਬਣੇ ਹੋਏ ਨੇ,
ਹਾਂ ਬਤਾਵੋ ਪਿੱਖੋ ਮਹਾਨਾ,
ਉਹ ਗੁਰੂ ਸਾਹਿਬ ਨੂੰ ਵਿਖਾ ਦਈਏ, ਮਹਾਰਾਜ ਇਹ ਫਲਾਣਾ ਨਗਰ ਹੈ, ਇਹ ਫਲਾਣਾ ਘਰ ਹੈ, ਇਹ ਫਲਾਣੀ ਜਗ੍ਹਾ ਹੈ, ਇਹ ਫਲਾਣਾ ਕਿਲਾ ਹੈ, ਇਦਾਂ ਜਮਨਾ ਦੇ ਵਿੱਚ ਪਾਣੀ ਵਿੱਚ ਹੀ ਗੁਰੂ ਸਾਹਿਬ ਨੂੰ ਫੇਰੀਏ, ਨਗਰ ਵਿੱਚ ਨਾ ਲੈ ਕੇ ਜਾਈਏ, ਜੇ ਨਗਰ ਚ ਲੈ ਕੇ ਗਏ ਤੇ ਕਿਤੇ ਲੜਾਈ ਨਾ ਹੋ ਜਾਏ, ਜੰਗ ਨਾ ਹੋ ਜਾਏ, ਇਸ ਕਰਕੇ ਜਮਨਾ ਨਦੀ ਦੇ ਵਿੱਚ ਹੀ ਮਹਾਰਾਜ ਜੀ ਨੂੰ ਸੈਰ ਕਰਾਈਏ।
ਮਸਲਤ ਕਰ ਸਭ ਦਿਲ ਵਾਲੇ,
ਏਦਾਂ ਇਹਨਾਂ ਨੇ ਸਲਾਹ ਕੀਤੀ, ਦਿੱਲੀ ਵਾਲਿਆਂ ਨੇ ਏਦਾਂ ਮਸਲਤ ਕੀਤੀ,
ਗਵਾਈ ਕਨਾਉ ਬਿਸਾਲੇ,
ਉਸੇ ਵਕਤ ਨਾ ਦਿੱਲੀ ਵਾਲਿਆਂ ਨੇ ਇੱਕ ਵੱਡੀ ਭਾਰੀ ਕਿਸ਼ਤੀ ਮੰਗਵਾਈ,
ਔਰ ਸੰਗ ਕੇਤਕ ਮੰਗਵਾਏ,
ਉਸ ਕਿਸ਼ਤੀ ਦੇ ਨਾਲ ਹੋਰ ਵੀ ਕੁਝ ਕਿਸ਼ਤੀਆਂ ਮੰਗਵਾਈਆਂ, ਜਿਹਦੇ ਵਿੱਚ ਸਾਰੇ ਸਿੱਖ ਸਿੰਘ ਵੀ ਬੈਠ ਸਕਣ।
ਕਰ ਸਤਿਗੁਰ ਲੈ ਚੜਾਈ,
और सतगुरां नूं बेनती करके दिल्ली दे सिखां ने महाराज सच्ची पातशाह जी नूं उस किश्ती ते सवार कीता है।
सने सने सब तरी चलाए,
सने सने सहजे सहजे होले होले किश्तियां जमना दे पानी विच ठिलियां हन।
पुरके निकट तरत जब आए,
जदों तरदियां तरदियां किश्ती दिल्ली नगर दे नेड़े आ पहुंची, जमना नाल ही वगदी है दिल्ली दे बिल्कुल नेड़े आ पहुंचे।
दूरबीन प्रभ को गहवाए,
इन्हां की कीता एक दूरबीन लिया के महाराज जी नूं फड़ा दित्ती, कहिंदे जी आ लो दूरबीन नाल वेख लो दिल्ली। महाराज जी तां दिल्ली विच जा के वेखना चाहुंदे सी, इन्हां सलाह कीती भी बाहरों बाहर ही गुरु साहब नूं दिल्ली विखा दईए, अंदर ना लैके जाइए। जमुना नदी विच किश्ती च बिठा के लै गए, जदों नेड़े आए ते सतगुरु जी नूं दूरबीन फड़ा दित्ती।
बतावन थल समदाए,
दूरबीन फड़ा के कहिंदे आ लो महाराज दूरबीन नाल वेखो, ते वखाण लगे महाराज फलानी जगह है दिल्ली दी।
श्री सतगुरु बाजार बिसाला, लाल दुर्ग लग हटन माला।
कहन लगे महाराज ओ सामने बाजार नजर आउंदा है, ए दिल्ली दा बाजार है, ओ वेखो ए बाजार जेड़ा लाल किले तक महाराज जी फैलिया होया है, लाल दुर्ग तक। लाल दुर्ग दा मतलब लाल किले तक महाराज जी ए बाग ए जेड़ा बाजार है फैलिया होया है।
मैं जित जुम्मा खरी ए दिखे,
महाराज सामने जामा मस्जिद है, जामा मस्जिद भी बड़ी पुरानी सी, ओ भी विखाई महाराज जी नूं दूरों। महाराज मुसलमाना मुगलां दी बनाई हुई जामा मस्जिद है,
सुंदर सुरपुरी सरीकी,
महाराज बड़ा सुंदर नगर है दिल्ली। एदां जापदा जिवें इंद्रपुरी होवे, जिवें इंद्रप्रस्थी होवे, दा पुराना नाम भी इंद्रप्रस्थी आउंदा है।
पाहन लाल लग्यो ए सारो,
महाराज बड़ी सुंदर जिहड़ी मस्जिद है जामा, इस जामा मस्जिद विच बड़े बड़े कीमती लाल लगे हुए ने, एदे विच बड़ियां सोहणियां मीनाकारियां कीतियां होईयां ने।
पाहन लाल लग्यो ए सारो, बोतन दे कर दुर्ग उसारो,
महाराज किला बड़ा सुंदर उसारिया होया है, बहुत विच पाहन पत्थर बड़े सोहने लगे हुए ने, लाल लगे हुए ने, बहुत सारा धन खर्च के ए किले उसारे गए हन।
आसा करतरे गन शाओ,
एदा महाराज जी इत्थे बड़े बड़े वड्डे बादशाह जेडे पहला मुगल बादशाह हुए ने, ओ इना किलियां दे विच इस लाल किले दे विच निवास करदे रहे ने।
चित्र बचित्र बने समाओ,
महाराज बड़े सोहने चित्र बचित्र बने हुए ने, दीवारां ते बड़िया सोहनिया तस्वीरां बनिया हुईया ने।
सकल दिखाए,
एदा महाराज जी नूं कह कह के दूरबीन नाल ही विखाउंदे ने दूर दूर नगर दिल्ली।
सने सने तरनी चलवाए,
होले होले किश्ती टोरदे ने, भी तेजी नाल नहीं चलाउंदे, सहजे सहजे किश्ती टोरदे हन।
मोती बाग उतारे जाए,
लिया के सतगुरां नूं जिथे सतगुरु दसवें पातशाह दा स्थान है अज दिल्ली विच गुरुद्वारा मोती बाग साहब, तो सतगुरु सच्चे पातशाह जी नूं लिया के मोती बाग दे विच उतारिया है।
जने लोके आए मंडाए,
जदों महाराज जी मोती बाग उतरे ने, बहुत सारे सिख इलाका निवासी महाराज जी दे दर्शनां नूं मोती बाग आए हन।
दर्शन कर कर सकल सिदारे,
आ के महाराज जी दे दर्शन करदे ने, दीदार कर करके महाराज जी दे जांदे हन।
तैं सतगुर तर बाग नियारे,
उत्थे बड़ा सोहना बगीचा सी, बाग सी मोती बाग दे विच, ओ बाग महाराज गुरु कलगीधर जी ने वेखे ने, बड़े बड़े सुंदर दरख्त लगे हुए ने।
मंत्रनी पर ले चढ़ाए,
फिर महाराज सच्चे पातशाह जी किश्ती ते सवार होए ने, चढ़े हन,
पहुंचाए जै सिवर लगाए,
जिथे सतगुरु सच्चे पातशाह जी ने पहला जमुना पार डेरा कीता सी, उथे फिर महाराज सच्चे पातशाह जी दोबारा आए हन।
तब सतगुर सिख नसन कयो, करन फरेब हमो संग चयो,
जदों लिया के सतगुरां नूं उतार दिता ना वापस, महाराज जी कहिंदे विखा दित्ती आ भी दिल्ली सानू, साडे नाल फरेब करना चाहुंदे सी, फरेब ही कीता ना सिखां ने दिल्ली वालिया ने, अंदर नहीं लैके गए, बाहरों बाहरों जमुना दे पानी विचों ही बाहरों दिल्ली विखा दित्ती। महाराज जी कहिंदे भई साडे नाल फरेब करना चाहुंदे हो,
दिल्ली मैं सिखी मगहेरा, ਜਥਾ ਮੁਲੰਮਾ ਕੰਚਨ ਕੇਰਾ।
ਮਹਾਰਾਜ ਜੀ ਕਹਿੰਦੇ ਦਿੱਲੀ ਦੇ ਵਿੱਚ ਅਸੀਂ ਸਿੱਖੀ ਦਾ ਰਸਤਾ ਇਸ ਤਰ੍ਹਾਂ ਤੱਕਿਆ, ਇਸ ਤਰ੍ਹਾਂ ਦੇ ਸਿੱਖ ਵੇਖੇ ਨੇ ਜਿਵੇਂ ਕੰਚਨ ਦਾ ਮੁਲੰਮਾ ਹੁੰਦਾ ਨਾ, ਆ ਜਿਵੇਂ ਕਿਸੇ ਚਾਂਦੀ ਦੇ ਉੱਤੇ ਜਿਵੇਂ ਸੋਨੇ ਦੀ ਪਰਤ ਚਾੜ ਦਿੰਦੇ ਨੇ, ਕੁਝ ਸਮੇਂ ਬਾਅਦ ਲੱਥ ਜਾਂਦੀ ਹੈ। ਕਹਿੰਦੇ ਏਦਾਂ ਸੋਨੇ ਦੇ ਮੁਲੰਮੇ ਦੇ ਸਮਾਨ ਅਸੀਂ ਵੇਖਿਆ ਦਿੱਲੀ ਦੇ ਸਿੱਖਾਂ ਨੂੰ ਕਿ ਉੱਪਰੋਂ ਉੱਪਰੋਂ ਸਿੱਖੀ ਦੇ ਭਾਵ ਹਨ।
ਸੋ ਦਿਨ ਬੀਤੇ ਉਪਰਾਤ ਪੁਨ ਭਈ।
ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕੀਤਾ, ਉਹ ਦਿਨ ਬੀਤ ਗਿਆ, ਰਾਤ ਹੋ ਗਈ,
ਸੰਗਤ ਸਕਲ ਦਰਸ ਕੋ ਗਈ।
ਅਗਲਾ ਦਿਨ ਚੜ ਗਿਆ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਸੰਗਤਾਂ ਆਈਆਂ ਹਨ।
ਕਰ ਬੰਦਨ ਬੈਠੇ ਜਬ ਪਾਸੇ,
ਸਤਿਗੁਰਾਂ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਬਹੁਤ ਸਾਰੇ ਸਿੱਖ ਗੁਰਦੇਵ ਦੇ ਚਰਨਾਂ ਵਿੱਚ ਜਦੋਂ ਆ ਬੈਠੇ,
ਇਹ ਮੁਕਤੇ ਤਬ ਗਿਰਾ ਪ੍ਰਕਾਸ਼ੇ।
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਨੌਮੇ ਸਤਿਗੁਰ ਜੈ ਸਤਿਕਾਰੇ, ਤਿਰਥਲ ਕੋ ਕੀ ਜੈ ਨਿਰਧਾਰੇ।
ਹੇ ਭਾਈ ਸਿੱਖੋ, ਜਿੱਥੇ ਸਾਡੇ ਪਿਤਾ ਗੁਰੂ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਗਿਆ, ਚਲੋ ਸਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾਓ, ਸਾਨੂੰ ਉਸ ਸਥਾਨ ਨਿਰਧਾਰਿਤ ਕਰਕੇ ਦੱਸੋ ਕਿ ਕਿਸ ਜਗ੍ਹਾ ਤੇ ਸਾਹਿਬ ਨੌਵੇਂ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਗਿਆ ਸਰੀਰ ਦਾ।
ਆਗੇ ਔਰੰਗ ਤੇ ਡਰ ਪਾਵੋ, ਅਬ ਨਾ ਰਹੋ ਮੰਦਰ ਬਣਵਾਵੋ।
ਕਹਿੰਦੇ ਚਲੋ, ਅੱਗੇ ਤਾਂ ਨੁਰੰਗੇ ਦਾ ਡਰ ਸੀ ਕਿ ਔਰੰਗੇ ਦੇ ਡਰ ਕਰਕੇ ਕੋਈ ਉਹਨਾਂ ਦਾ ਸਥਾਨ ਨਹੀਂ ਬਣਾ ਸਕਿਆ। ਕਹਿੰਦੇ ਹੁਣ ਉਹ ਪਾਪੀ ਮਰ ਗਿਆ, ਉਹਦਾ ਡਰ ਰੱਖਣ ਦੀ ਲੋੜ ਨਹੀਂ। ਭਾਈ ਸਿੱਖੋ, ਜਿੱਥੇ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪੰਜ ਭੌਤਿਕ ਸਰੀਰ ਦਾ ਸੰਸਕਾਰ ਕੀਤਾ ਗਿਆ, ਉਸ ਜਗ੍ਹਾ ਤੇ ਮਹਾਰਾਜ ਨੌਵੇਂ ਪਾਤਸ਼ਾਹ ਦੀ ਯਾਦਗਾਰ ਬਣਾਓ ਸਿੱਖੋ, ਉਸ ਜਗ੍ਹਾ ਤੇ ਸਤਿਗੁਰਾਂ ਦਾ ਪਵਿੱਤਰ ਅਸਥਾਨ ਤਿਆਰ ਕਰੋ।
ਸੁਣ ਕੇ ਸਿੱਖ ਗਏ ਤਲ ਸਿਆਣੇ,
ਇਹ ਸੁਣ ਕੇ ਜਿਹੜੇ ਸਿਆਣੇ ਸਿੱਖ ਸਨ, ਜਿਨ੍ਹਾਂ ਨੌਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ, ਜਿਹੜੇ ਜਾਣਦੇ ਸਨ ਸਤਿਗੁਰਾਂ ਦੇ ਨੌਵੇਂ ਪਾਤਸ਼ਾਹ ਦੇ ਉਸ ਅਸਥਾਨ ਬਾਰੇ,
ਸੰਸਕਾਰੇ ਜੋ ਤੈ ਜਾਣੇ,
ਉਹ ਜਿੱਥੇ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ ਸੀ ਨਾ, ਘਰ ਨੂੰ ਅੱਗ ਲਾ ਕੇ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਮੌਜੂਦ ਹੈ, ਉਸ ਜਗ੍ਹਾ ਨੂੰ ਉਹਨਾਂ ਸਿੱਖਾਂ ਨੇ ਨਿਰਧਾਰਿਤ ਕਰਕੇ ਜਾਣਿਆ ਪਹਿਚਾਣਿਆ ਹੈ।
ਨਿਰਣਾ ਕਰਿਓ ਲਿਓ ਥਲ ਸੋ,
ਉਹ ਜਗ੍ਹਾ ਦਾ ਨਿਰਣਾ ਕੀਤਾ ਹੋਇਆ, ਸਿੱਖਾਂ ਨੂੰ ਪਤਾ ਹੋਇਆ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਸੰਸਕਾਰ ਕੀਤਾ ਗਿਆ ਹੈ।
ਬਨਵਾਇਓ ਮੰਦਰ ਸਭ ਕੋ,
ਉੱਥੇ ਕਲਗੀਧਰ ਜੀ ਨੇ ਆਏ ਨੇ, ਦਰਸ਼ਨ ਕੀਤੇ ਨੇ, ਔਰ ਉਸ ਅਸਥਾਨ ਤੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੀ ਯਾਦਗਾਰ ਕਾਇਮ ਕੀਤੀ, ਅਸਥਾਨ ਬਣਾਇਆ।
ਸ੍ਰੀ ਪ੍ਰਭ ਦਰਬ ਦਿਓ ਬੋ ਤੇਰਾ,
ਗੁਰੂ ਕਲਗੀਧਰ ਜੀ ਨੇ ਸਾਰੀ ਮਾਇਆ ਆਪਣੇ ਖਜ਼ਾਨੇ ਚੋਂ ਦਿੱਤੀ, ਆਖਿਆ ਭਾਈ ਜਿੰਨੀ ਮਾਇਆ ਚਾਹੀਦੀ ਹੈ ਸਾਡੇ ਖਜ਼ਾਨੇ ਚੋਂ ਲਓ ਤੇ ਨੌਵੇਂ ਪਾਤਸ਼ਾਹ ਜੀ ਦਾ ਦਰਬਾਰ ਬਣਾਓ।
ਹੁਕਮ ਮੰਨ ਕਰ ਕੀਨ ਬਡੇਰਾ,
ਮਹਾਰਾਜ ਜੀ ਦਾ ਹੁਕਮ ਮੰਨ ਕੇ ਬੜਾ ਸੁੰਦਰ ਬੜਾ ਵੱਡਾ ਦਰਬਾਰ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਤਿਆਰ ਕੀਤਾ ਗਿਆ।
ਪੂਜਨ ਲੱਗੇ ਸਕਲ ਨਰ ਨਾਰੇ,
ਜਿਤਨੇ ਨਰ ਨਾਰੀਆਂ ਸਨ ਹੁਣ ਉਸ ਸਥਾਨ ਦੀ ਪੂਜਾ ਕਰਨ ਲੱਗੇ ਹਨ।
ਕਰੇ ਭਾਵਨਾ ਪੂਰਨ ਸਾਰੇ,
ਜਿਹੜੀ ਜਿਹੜੀ ਭਾਵਨਾ ਸਿੱਖ ਕਰਦੇ ਨੇ ਉਹ ਭਾਵਨਾ ਪਾਵਨ ਸਥਾਨ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਮਹਾਰਾਜ ਜੀ ਦਾ, ਉੱਥੇ ਉਹ ਭਾਵਨਾ ਪੂਰਨ ਕਰਦੇ ਨੇ ਸਿੱਖ।
ਇਤਿਆਦਿਕ ਕਰ ਕਾਜ ਅਛੇਰੇ,
ਇਹਦਾ ਮਹਾਰਾਜ ਜੀ ਨੇ ਭਲੇ ਕਾਰਜ ਕੀਤੇ, ਨੌਵੇਂ ਪਾਤਸ਼ਾਹ ਦੀ ਯਾਦਗਾਰ ਕਾਇਮ ਕੀਤੀ ਹੈ ਦਿੱਲੀ ਨਗਰ ਵਿੱਚ।
ਚਲਨ ਚਿਓ ਸ਼੍ਰੀ ਗੁਰੂ ਅਗੇਰੇ,
ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇੱਥੋਂ ਕੁਝ ਅੱਗੇ ਜਾਣਾ ਚਾਹੁੰਦੇ ਹਨ।
ਇੱਕ ਸੰਗਤ ਸਗਰੀ ਚਲ ਆਏ,
ਬਹੁਤ ਸਾਰੀਆਂ ਸਿੱਖ ਸੰਗਤਾਂ ਜਦੋਂ ਸਤਿਗੁਰਾਂ ਨੇ ਦਿੱਲੀਓਂ ਚੱਲਣ ਦੀ ਤਿਆਰੀ ਕੀਤੀ, ਫੁਰਨਾ ਕੀਤਾ, ਤੋ ਬਹੁਤ ਸਾਰੇ ਸਿੱਖ ਚੱਲ ਕੇ ਮਹਾਰਾਜ ਜੀ ਦੇ ਪਾਸ ਆਏ।
ਬੇਨਤੀ ਕਰੀ ਪ੍ਰਭੂ ਅਗਵਾਏ,
ਸਭ ਨੇ ਆਣ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ,
ਤੁਮ ਸਮ ਜਿਸ ਕੋ ਦਰਸ਼ਨ ਆ, ਦਿੱਲੀ ਬਿਖੈ ਰਹਿ ਹਮ ਚੈ।
ਕਹਿਣ ਲੱਗੇ ਸਤਿਗੁਰੂ ਜੀ, ਤੁਸੀਂ ਜਾਣਾ ਅਸੀਂ ਤੁਹਾਨੂੰ ਰੋਕ ਨਹੀਂ ਸਕਦੇ, ਪਰ ਪਾਤਸ਼ਾਹ ਜਿਸ ਦੇ ਦਰਸ਼ਨ ਤੁਹਾਡੇ ਦਰਸ਼ਨਾਂ ਜਿਹੇ ਹੋਣ, ਕਿਰਪਾ ਕਰਕੇ ਉਹਨਾਂ ਨੂੰ ਦਿੱਲੀ ਛੱਡ ਜਾਓ। ਕਿ ਜਿਨ੍ਹਾਂ ਦੇ ਦਰਸ਼ਨਾਂ ਵਿੱਚੋਂ ਸਾਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣ ਉਹਨਾਂ ਨੂੰ ਕਿਰਪਾ ਕਰਕੇ ਆਪ ਜੀ ਦਿੱਲੀ ਨਗਰ ਵਿੱਚ ਟਿਕਾ ਜਾਓ।
ਇਸ ਪੁਰ ਸਮ ਦੂਸਰ ਕੋ ਨਾ ਏ,
ਕਿਉਂਕਿ ਮਹਾਰਾਜ ਇਹ ਦਿੱਲੀ ਨਗਰ ਹੈ, ਰਾਜਧਾਨੀ ਹੈ, ਇਸ ਨਗਰ ਜਿਹਾ ਕੋਈ ਹੋਰ ਨਗਰ ਨਹੀਂ।
ਸਿੱਖੀ ਬਿਥਰੈ ਥਿਰੇ ਸਮਾਏ,
ਇੱਥੇ ਜੇ ਕੋਈ ਆਪ ਜੀ ਕਿਸੇ ਨੂੰ ਥਿਰ ਕਰ ਦਿਓ ਤੇ ਸਿੱਖੀ ਦਾ ਬੜਾ ਬੋਲਬਾਲਾ ਹੋਵੇਗਾ, ਸਿੱਖੀ ਦਾ ਬਹੁਤ ਭਾਰੀ ਵਿਸਥਾਰ ਹੋਵੇਗਾ।
ਪੂਜਨ ਹੇਤ ਟਿਕਾਓ ਕੋਈ,
ਕਿਰਪਾ ਕਰਕੇ ਆਪਣੀ ਜਗ੍ਹਾ ਤੇ ਕਿਸੇ ਨੂੰ ਟਿਕਾ ਦਿਓ ਇੱਥੇ, ਜਿਸ ਦੀ ਅਸੀਂ ਪੂਜਾ ਕਰਦੇ ਰਹੀਏ।
ਜਿਤੁਤ ਬੇਸੁਨ ਕਰ ਬੇਦਸੇ,
ਜਦੋਂ ਸਿੱਖਾਂ ਦੀ ਇਹ ਬੇਨਤੀ ਮਹਾਰਾਜ ਜੀ ਨੇ ਸੁਣੀ ਤੇ ਆਪਣੇ ਹਿਰਦੇ ਵਿੱਚ ਚਿਤਵਿਆ ਹੈ,
ਦੋਨੋਂ ਮੈਲ ਸੰਗ ਮੈਂ ਜੋਏ, ਬੋਲੇ ਸ਼੍ਰੀ ਮੁਖ ਤੁਮ ਸੁਖ ਹੋਏ।
ਮਹਾਰਾਜ ਜੀ ਦੇ ਦੋਨੋਂ ਮਹਿਲ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ, ਇਹ ਦੋਨੋਂ ਮਹਿਲ ਸਤਿਗੁਰਾਂ ਦੇ ਨਾਲ ਸਨ। ਤੋ ਕਲਗੀਧਰ ਜੀ ਨੇ ਆਪਣੇ ਦੋਨੋਂ ਮਹਿਲਾਂ ਨੂੰ ਹੁਕਮ ਕੀਤਾ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਨੂੰ, ਕਿ ਤੁਹਾਨੂੰ ਇੱਥੇ ਸਰਬ ਸੁੱਖ ਪ੍ਰਾਪਤ ਹੋਣਗੇ।
ਹਮਨੇ ਦੱਖਣ ਜਾਨੋ ਦੂਰ,
ਆਖਿਆ ਸੁੰਦਰੀ ਜੀ ਅਸੀਂ ਦੱਖਣ ਦਿਸ਼ਾ ਨੂੰ ਜਾਣਾ ਤੇ ਬਹੁਤ ਲੰਮਾ ਦੂਰ ਦਾ ਪੈਂਡਾ ਹੈ,
ਤੁਮਨੇ ਤੇ ਚਲੋ ਕਸ਼ਟ ਹੋਏ ਭੂਰ,
ਤੁਸੀਂ ਵੀ ਸਾਡੇ ਨਾਲ ਚੱਲੋਗੇ, ਰਾਹ ਦਾ ਬੜਾ ਵੱਡਾ ਡਾਢਾ ਕਸ਼ਟ ਤੁਹਾਨੂੰ ਚੱਲਣਾ ਪਵੇਗਾ।
ਦਿੱਲੀ ਮੈਂ ਥਿਰ ਤਾਂ ਅਬ ਗਈ ਹੈ, ਸੰਗਤ ਮੈਂ ਸੁਖ ਪੂਰਬ ਰਹੀ ਹੈ।
ਤੁਸੀਂ ਇੱਥੇ ਦਿੱਲੀ ਵਿੱਚ ਹੀ ਰਹੋ ਤੇ ਦਿੱਲੀ ਦੇ ਵਿੱਚ ਰਹਿ ਕੇ ਇੱਥੇ ਸਾਰੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦਿਓ ਔਰ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ।
ਜਿਨ ਪ੍ਰਭ ਕੋ ਚ ਬਿਖਾਦ ਕਰੰਤਾ,
ਔਰ ਇੱਥੇ ਸਾਰੀ ਸੰਗਤ ਸੁਖ ਪੂਰਵਕ ਢੰਗ ਨਾਲ ਤੁਹਾਡੀ ਸੇਵਾ ਕਰੇਗੀ, ਕਿਉਂਕਿ ਸਾਡੇ ਨਾਲ ਚੱਲੋਗੇ ਤੇ ਦਿਨ ਪ੍ਰਤੀ ਦਿਨ ਰੋਜ਼ ਚੱਲਣ ਦਾ ਸਫ਼ਰ ਦਾ ਦੁੱਖ ਹੈ, ਰਾਹ ਪੈਂਡੇ ਦੇ ਬਹੁਤ ਭਾਰੀ ਬਿਖਾਦ ਹਨ।
ਬਸੇ ਸੁਖ ਸਮਾਂ ਬਿਤੰਤਾ,
ਇਹ ਸੁੰਦਰੀ ਜੀ ਸਾਹਿਬ ਦੇਵਾਂ ਜੀ ਇੱਥੇ ਵਸ ਕੇ ਤੁਹਾਨੂੰ ਸਰਬ ਸੁੱਖ ਪ੍ਰਾਪਤ ਹੋਣਗੇ, ਤੁਸੀਂ ਸਰਬ ਸੁੱਖਾਂ ਸਹਿਤ ਇੱਥੇ ਨਿਵਾਸ ਕਰੋਗੇ।
ਸੁਣ ਸੁੰਦਰੇ ਦ੍ਰਿਗ ਭਰ ਬੋ ਰੋਏ,
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਇੱਥੇ ਰਹੋ, ਸੁਣ ਕੇ ਮਾਤਾ ਸੁੰਦਰੀ ਜੀ ਦੇ ਨੇਤਰ ਭਰ ਆਏ, ਅੱਖਾਂ ਭਰ ਆਈਆਂ ਤੇ ਮਾਤਾ ਜੀ ਰੋ ਪਏ ਇੱਕ ਵਾਰ ਵਿਰਾਗ ਦੇ ਸਹਿਤ।
ਸੁਤ ਕੋ ਸਿਮਰ ਸਿਮਰ ਦੁੱਖ ਪੋਏ,
ਮਾਤਾ ਸੁੰਦਰੀ ਨੂੰ ਅੱਜ ਆਪਣਾ ਪੁੱਤਰ ਸਾਹਿਬ ਬਾਬਾ ਅਜੀਤ ਸਿੰਘ ਜੀ ਚੇਤੇ ਆਏ ਨੇ, ਬਾਬਾ ਅਜੀਤ ਸਿੰਘ ਦੀ ਯਾਦ ਆਈ ਹੈ ਮਾਤਾ ਸੁੰਦਰੀ ਨੂੰ, ਨੇਤਰ ਭਰ ਕੇ ਕਗਿਆ ਕੇ ਮਾਤਾ ਜੀ ਰੁਦਨ ਕਰਨ ਲੱਗੇ ਹਨ।
ਇੱਕ ਵਾਰ ਵਿਰਗਨ ਜਲ ਡਾਰਾ,
ਇੱਕ ਵਾਰ ਦੀ ਕਈ ਵਾਰ ਅੱਖਾਂ ਵਿੱਚੋਂ ਹੰਝੂ ਕੇਰੇ ਨੇ ਮਾਤਾ ਜੀ ਨੇ।
ਹੁਣ ਸ਼੍ਰੀ ਪਤੀ ਕੇ ਸਾਥੀ ਉਚਾਰਾ,
ਫਿਰ ਗੁਰੂ ਕਲਗੀਧਰ ਜੀ ਨੂੰ ਮਾਤਾ ਸੁੰਦਰੀ ਜੀ ਬੋਲੇ, ਕਹਿਣ ਲੱਗੇ,
ਤੁਮ ਸਮਰੱਥ ਸਭ ਬਿਦ ਗੁਣ ਖਾਨੇ,
ਕਹਿਣ ਲੱਗੇ ਹੇ ਸਤਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਗੁਣਾਂ ਦੀ ਖਾਨ ਹੋ, ਹੇ ਗਰੀਬਨ ਵਾਗ ਸੱਚੇ ਪਾਤਸ਼ਾਹ ਅਥਾ ਗੈਰ ਗੰਭੀਰ ਹੋ,
ਗੁਰੂ ਕਾਮਨਾ ਸਿੱਖ ਨ ਮਾਨੇ,
ਮਹਾਰਾਜ ਤੁਸੀਂ ਆਪਣੇ ਸਿੱਖਾਂ ਦੀਆਂ ਕਾਮਨਾਵਾਂ ਪੂਰਨ ਕਰਦੇ ਹੋ, ਆਪਣੇ ਸਿੱਖਾਂ ਦੇ ਹਿਰਦਿਆਂ ਦੀਆਂ ਇੱਛਾਵਾਂ ਪੂਰਨ ਕਰਦੇ ਹੋ।
ਮੈਂ ਅਤ ਦੁਖੀ ਨਿਕਟ ਤੁਮ ਰਹੇ,
ਮਹਾਰਾਜ ਮੈਂ ਤੁਹਾਡੇ ਪਾਸ ਰਹੀ ਫਿਰ ਵੀ ਬਿਰਹੇ ਦੀ ਅਗਨੀ ਦੇ ਵਿੱਚ ਸੜਦੀ ਰਹੀ, ਫਿਰ ਵੀ ਮੈਂ ਆਪਣੇ ਹਿਰਦੇ ਵਿੱਚ ਡਾਢਾ ਦੁੱਖ ਪ੍ਰਾਪਤ ਕੀਤਾ ਹੈ।
ਇੱਕ ਪੁੱਤਰਾ ਤਿਸ ਵੀ ਮ੍ਰਿਤੁ ਲਏ,
ਮੇਰਾ ਇੱਕੋ ਇੱਕ ਪੁੱਤਰ ਸੀ ਮਹਾਰਾਜ, ਉਹ ਵੀ ਰਣ ਭੂਮੀ ਵਿੱਚ ਸ਼ਹੀਦ ਹੋ ਗਿਆ, ਉਹਦੇ ਸ਼ਹੀਦ ਹੋਣ ਦਾ ਬੜਾ ਵੱਡਾ ਭਾਰੀ ਡਾਢਾ ਦੁੱਖ ਹੈ ਮੇਰੇ ਹਿਰਦੇ ਵਿੱਚ।
ਕਿਸ ਅਲੰਬ ਮੈਂ ਜਿਉ ਗੁਸਾਏ,
ਗੁਸਾਈ ਤੁਸੀਂ ਵੀ ਕਹਿੰਦੇ ਹੋ ਇੱਥੇ ਰਹੋ, ਚਲੇ ਜਾਣਾ ਚਾਹੁੰਦੇ ਹੋ, ਮਹਾਰਾਜ ਤੁਹਾਡੇ ਵਿਛੋੜੇ ਵਿੱਚ ਮੈਂ ਇੱਥੇ ਕਿਸ ਦੇ ਆਸਰੇ ਰਹਾਂਗੀ, ਕਿਸ ਦੇ ਆਸਰੇ ਮਹਾਰਾਜ ਜੀ ਮੈਂ ਇੱਥੇ ਆਪਣਾ ਸਮਾਂ ਬਤੀਤ ਕਰਾਂਗੀ।
ਵਿਛੜ ਇਕੱਲੀ ਰਹਿ ਇਸ ਥਾਈ,
ਮੈਂ ਇਕੱਲੀ ਵਿਛੜ ਕੇ ਇੱਥੇ ਰਹਿ ਜਾਵਾਂਗੀ।
ਪ੍ਰਥਮ ਕੁਟੰਬ ਆਪ ਕੋ ਭਾਰਾ,
ਮਹਾਰਾਜ ਤੁਹਾਡੇ ਤੋਂ ਵਿਛੜ ਕੇ ਮੈਂ ਇਕੱਲੀ ਕਿਵੇਂ ਰਹਾਂਗੀ। ਮਹਾਰਾਜ ਪਹਿਲਾਂ ਸਾਡਾ ਇੰਨਾ ਵਸਦਾ ਰਸਦਾ ਪਰਿਵਾਰ ਸੀ, ਏਡਾ ਵੱਡਾ ਪਰਿਵਾਰ ਸੀ ਸਾਡਾ,
ਚਾਰ ਪੁੱਤਰ ਚਾਰੋ ਸੁਕੁਮਾਰਾ,
ਚਾਰ ਪੁੱਤਰ ਸਨ। ਜਿੱਥੇ ਸਾਹਿਬ ਅਜੀਤ ਸਿੰਘ ਖੇਡਦੇ ਸੀ ਉੱਥੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਚਾਰ ਪੁੱਤਰ ਸਨ, ਚਾਰੇ ਕੁਮਾਰ ਸਨ।
ਸਾਸੂ ਸਹਿਬ ਤੁਰੇ ਤੂੰ ਸੁਖਿਆਰੀ,
ਔਰ ਸਾਰਿਆਂ ਦੇ ਸਮੇਤ ਆਪਣੀ ਸੱਸ ਧੰਨ ਮਾਤਾ ਮਾਤਾ ਗੁਜਰੀ ਜੀ, ਉਹਨਾਂ ਦੇ ਸਮੇਤ ਮੈਂ ਸਾਰੇ ਸੁੱਖ ਮਾਣਦੀ ਸਾਂ। ਮੈਨੂੰ ਸਰਵ ਪ੍ਰਕਾਰ ਦੇ ਸੁੱਖ ਪ੍ਰਾਪਤ ਸਨ,
ਸੰਕਟ ਉਤੋਂ ਨਾ ਕਿਸੇ ਪ੍ਰਕਾਰੇ,
ਮੈਨੂੰ ਕਿਸੇ ਵੀ ਪ੍ਰਕਾਰ ਦਾ ਸੰਕਟ ਨਹੀਂ ਸੀ, ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਨਹੀਂ ਸੀ।
ਕਿਤ ਅਵਲੋਕਤ ਦ੍ਰਿਗ ਸੀਤਲ,
ਜਿੱਧਰ ਵੀ ਵੇਖਦੀ ਸੀ ਮੇਰੇ ਨੇਤਰਾਂ ਨੂੰ ਠੰਡ ਪੈਂਦੀ ਸੀ, ਕਲੇਜੇ ਨੂੰ ਠੰਡ ਪੈਂਦੀ ਸੀ, ਆਪਣੇ ਬੱਚਿਆਂ ਨੂੰ ਖੇਡਦਿਆਂ ਤੱਕ ਕੇ ਸ੍ਰੀ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਵੇਖ ਕੇ, ਉਥੋਂ ਦੇ ਸੁੱਖ ਆਰਾਮ ਤੱਕ ਕੇ ਮੈਨੂੰ ਆਨੰਦ ਪ੍ਰਾਪਤ ਹੁੰਦਾ ਸੀ, ਨੇਤਰਾਂ ਨੂੰ ਸਕੂਨ ਮਿਲਦਾ ਸੀ।
ਉਦਤ ਜਿਨੋ ਤੇ ਆਨੰਦ ਹੀ ਤਲ,
ਔਰ ਹਰ ਵੇਲੇ ਹਿਰਦੇ ਵਿੱਚ ਜਿਨ੍ਹਾਂ ਨੂੰ ਵੇਖ ਕੇ ਆਨੰਦ ਹੀ ਆਨੰਦ ਪੈਦਾ ਹੁੰਦਾ ਸੀ।
ਸਭਨ ਬਹੀਨ ਰਹੀ ਦੁਰਭਾਗਣ, ਤੁਮਰੇ ਦਰਸ਼ਨ ਕੀ ਅਨੁਰਾਗਨ,
ਮੈਂ ਸਭ ਤੋਂ ਵਹੀਣ ਹੋ ਗਈ ਆ ਤੇ ਮਹਾਰਾਜ ਹੁਣ ਕੇਵਲ ਮੈਂ ਤੁਹਾਡੇ ਦਰਸ਼ਨਾਂ ਦੀ ਅਨੁਰਾਗਣ ਹਾਂ। ਹੁਣ ਇੱਕ ਤੁਹਾਡੇ ਦਰਸ਼ਨ ਕਰਕੇ ਮੇਰੇ ਮਨ ਨੂੰ ਸਕੂਨ ਮਿਲਦਾ ਸਿਰ ਦੇ ਸਾਈ, ਤੇ ਤੁਸੀਂ ਵੀ ਕਹਿੰਦੇ ਹੋ ਇੱਥੇ ਰਹਿ, ਤੁਸੀਂ ਵੀ ਜਾਣਾ ਚਾਹੁੰਦੇ ਹੋ, ਮਹਾਰਾਜ ਕਿਵੇਂ ਰਹਾਂਗੀ ਤੁਹਾਡੇ ਬਿਰਹਾ ਨੂੰ ਚੱਲ ਕੇ, ਇੱਕ ਮੈਂ ਤੁਹਾਡੇ ਦਰਸ਼ਨਾਂ ਦੀ ਅਨੁਰਾਗਣ ਹਾਂ।
ਨਿਜ ਟਿਗ ਤੇ ਬੀਚੋ ਵਿਛੋੜੇ, ਕੌਣ ਦਸ਼ਾ ਹੋਏ ਹੈ ਤਬ ਮੇਰੇ।
ਮਹਾਰਾਜ ਤੁਸੀਂ ਹੁਣ ਮੈਨੂੰ ਆਪਣੇ ਤੋਂ ਵੀ ਵਿਛੋੜਨਾ ਚਾਹੁੰਦੇ ਹੋ, ਤੇ ਦੱਸੋ ਮੇਰੀ ਕੀ ਦਸ਼ਾ ਹੋਵੇਗੀ ਤੁਹਾਡੇ ਬਿਨਾਂ, ਮੇਰੀ ਕੀ ਹਾਲਤ ਹੋਵੇਗੀ।
ਤੁਮ ਸਮਰੱਥ ਉਚਿਤ ਸਭ ਕਰਬੇ,
ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ।
ਅਮਿਤ ਚੈਜ ਕਰਨਾ ਧਰਬੇ,
ਮਹਾਰਾਜ ਜੇ ਤੁਸੀਂ ਕਰੁਣਾ ਕਰਨਾ ਚਾਹੋ, ਮੇਰੇ ਤੇ ਦਇਆ ਕਰਨਾ ਚਾਹੋ।
ਤੋ ਮਮ ਸੁਤ ਕੋ ਦਿਓ ਬਿਦਤਾਏ, ਜਿਸ ਕੋ ਪਿਖ ਹੈ ਸ਼ਾਂਤ ਚਿਤ ਪਾਏ।
ਮਹਾਰਾਜ ਮੇਰਾ ਪੁੱਤਰ ਮੈਨੂੰ ਪ੍ਰਗਟ ਕਰ ਦਿਓ, ਮੇਰਾ ਪੁੱਤ ਮੈਨੂੰ ਬਾਬਾ ਅਜੀਤ ਸਿੰਘ ਮੇਰੇ ਨੇਤਰਾਂ ਦੇ ਸਾਹਮਣੇ ਕਰ ਦਿਓ, ਜੇ ਮੇਰੇ ਤੇ ਕਿਰਪਾ ਕਰਨੀ ਚਾਹੁੰਦੇ ਹੋ ਤੇ ਮੇਰਾ ਪੁੱਤਰ ਕਰਣਾ ਕਰਕੇ ਪ੍ਰਗਟ ਕਰ ਦਿਓ, ਜਿਸ ਨੂੰ ਵੇਖ ਕੇ ਮੇਰੇ ਚਿੱਤ ਨੂੰ ਸ਼ਾਂਤੀ ਮਿਲ ਜਾਏ।
ਰੋਹਿਆ ਮੈਂ ਧੀਰਜ ਧਰ ਕੇ,
ਫਿਰ ਮੈਂ ਇੱਥੇ ਰਹਿ ਸਕਦੀ ਆ ਆਪਣੇ ਹਿਰਦੇ ਚ ਧੀਰਜ ਧਾਰਨ ਕਰਕੇ,
ਬਰਾਬਰ ਧਿਆਨ ਲੋ ਸਿਮਰਨ ਕਰਕੇ,
ਤੁਹਾਡਾ ਧਿਆਨ ਤੇ ਤੁਹਾਡਾ ਸਿਮਰਨ ਆਪਣੇ ਹਿਰਦੇ ਚ ਕਰਕੇ ਫਿਰ ਮੈਂ ਰਹਿ ਸਕਦੀ ਹਾਂ।
ਜਬ ਸੁਤ ਕੀ ਸੋਰਤ ਸਿਮਰਨ ਤੇ, ਮਹਾ ਕਸ਼ਟ ਤੇ ਮੈਂ ਨਾ ਮਰਨ ਤੇ।
ਮਹਾਰਾਜ ਜਦੋਂ ਮੈਂ ਆਪਣੇ ਪੁੱਤਰ ਦੀ ਸੂਰਤ ਨੂੰ ਚਿਤਵਦੀ ਹਾਂ ਤੇ ਫਿਰ ਮਹਾਰਾਜ ਇਸ ਮਹਾ ਕਸ਼ਟ ਕਰਕੇ ਫਿਰ ਮੈਂ ਨੀ ਮਰਨਤੀ, ਮੈਂ ਨਾ ਮਰਨਤੀ, ਫਿਰ ਮੈਂ ਮਰ ਨਹੀਂ ਜਾਂਦੀ।
ਏਤਕ ਦੁੱਖ ਪੂਰਬ ਭਾ ਮੋਏ,
ਮਹਾਰਾਜ ਪਹਿਲਾਂ ਮੈਨੂੰ ਏਡਾ ਵੱਡਾ ਭਾਰੀ ਡਾਢਾ ਦੁੱਖ ਹੋਇਆ ਕਿ ਮੇਰਾ ਪੁੱਤਰ ਸ਼ਹੀਦ ਹੋ ਗਿਆ ਹੈ,
ਮੇਰਾ ਆਪ ਕੇ ਕਿਆ ਗਤ ਹੋਏ।
ਮਹਾਰਾਜ ਹੁਣ ਦੂਸਰਾ ਦੁੱਖ ਤੁਹਾਡਾ ਵਿਛੋੜਾ, ਮਹਾਰਾਜ ਉਹ ਮੈਂ ਕਿਵੇਂ ਚੱਲਾਂਗੀ, ਕੀ ਹਾਲਤ ਹੋਵੇਗੀ ਮੇਰੀ, ਕੀ ਗੱਤ ਹੋਵੇਗੀ ਮੇਰੀ ਮਹਾਰਾਜ ਤੁਹਾਡੇ ਬਿਨਾ।
ਕੀ ਅਲੰਬ ਮੈਂ ਰਹੋ ਦੁਖਾਰੀ,
ਇਹ ਗਰੀਬ ਨਵਾਜ ਮੈਂ ਇੱਥੇ ਕਿਸ ਦੇ ਆਸਰੇ ਰਹਾਂਗੀ।
ਤੁਮ ਜਗ ਗੁਰਪਤੀ ਅਸਗਤ ਵਾਰੇ,
ਮਹਾਰਾਜ ਤੁਸੀਂ ਸਾਰੇ ਜਗਤ ਦੇ ਗੁਰੂ ਹੋ ਔਰ ਮੇਰੇ ਸਿਰ ਦੇ ਸਾਈ ਮੇਰੇ ਪਤੀ ਹੋ ਮਹਾਰਾਜ, ਤੇ ਮੇਰੀ ਐਸੀ ਗੱਤ ਹੋਵੇਗੀ, ਐਸੀ ਗੱਤ ਵਾਲੀ ਹਾਂ।
ਸੁਤ ਕੀ ਸੂਰਤ ਮੋਹੇ ਦਿਖਾਓ, ਜਿਮ ਕਿਮ ਪੂਰੋ ਇਹ ਮਮ ਸੁਆਓ।
ਮਹਾਰਾਜ ਤੁਸੀਂ ਸਾਰੇ ਜਗਤ ਦੇ ਗੁਰੂ ਹੋ ਪਤੀ ਹੋ, ਤੇ ਮਹਾਰਾਜ ਕਿਰਪਾ ਕਰੋ ਮੈਨੂੰ ਮੇਰੇ ਪੁੱਤਰ ਦੀ ਮੂਰਤ ਵਿਖਾ ਦਿਓ, ਮਹਾਰਾਜ ਮੈਨੂੰ ਮੇਰੇ ਪੁੱਤ ਦੀ ਮੂਰਤ ਤਕਾ ਦਿਓ, ਜਿਵੇਂ ਕਿਵੇਂ ਕਰਕੇ ਮੇਰੇ ਮਨ ਦਾ ਇਹ ਸੁਆਓ आप जी कृपा करके पूर्ण कर दियो, जिथे सब दिया इच्छावां पूरियां कर दियो, मेरी इच्छा भी पूरी कर दियो।
पांचत प्रभु लख ने जन के
महाराज लखा जना दिया इच्छावां पूरियां कर दे हो, जेड़ा तुहाडी शरण च आ जांदा सब दिया भावनावां पूरियां कर दे हो।
अते अबलाखा ए मम मन के
मेरे मन दी ए वड्डी भारी अबलाखा है।
पुन आयस को मान सुखारी
महाराज फिर मैं आप जी दी आग्या नू मन्नांगी।
रहो बिछड़े सुपुरे मजारी
महाराज फिर मैं आप जी तो बिछड़ के इस नगर विच भी रहण नू तैयार हां, पर जे मैनू मेरे पुत्र दी मूर्त प्रगट करके विखा दियो फिर मैं इत्थे रहण नू भी तैयार हां, फिर इस नगर दे विच भी मैं अपनी जिंदगी बतीत करन नू तैयार हां।
इत्यादिक कह कह बो रोए
इत्यादिक बो वार बचन कर करके माता जी दे नेत्रां विचों नीर नहीं रुकदा।
भई दीन मन शोक परोए
माता जी दा हिरदा बहुत ज्यादा भारी दीन हो रहा है और हिरदा सोग नल भरिया होया।
इस बासर सुत मूरत चितवत
इस बासर रात दिन माता जी नू अपने पुत्र दी मूरत नहीं विसरती, रात दिन माता जी अपने पुत्र दी सूरत नू चेते रखदे ने। हर वेले बाबा अजीत सिंह जी दा चेहरा माता जी दे नेत्रां दे सामने रहिंदा है।
त्योस मनिंद बरक को बितवत
एक एक दिन माता सुंदरी दा इस तरह बतीत हुंदा है के एक दिन ना बीत रहा होवे मानो जिवें एक साल बीत गया होवे। एक दिन एक साल दे समान बतीत हुंदा है। ऐसा भारी बिरहा विछोड़ा माता जी दे हिरदे विच बनिया होया है। गरीब नवाग सच्चे पातशाह जी महाराज जिवें माता सुंदरी जी नूं धीरज दे रहे ने, ओ कथा आप जी अगलिया प्रसंगा विच सरवण करोगे। गरीब नवाग सच्चे पातशाह दा पवित्र पावन इतिहास कथन करदिया हुई भुला चुकां दी खेमा।